ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆ ਕਛ ਨਾ ਕਹ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ ਹਰ ਹਰ ਨਾਮ ਜਪੰਤਿਆ ਕਛ ਨਾ ਕਹ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ ਸ਼ੰਤ ਮਿਲੋ ਸੰਤਨ ਕੈ ਸੰਗ ਮੋਹੇ ਉਦਾਰ ਲੇ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂੰ ਨਾ ਧਾਵੋ ਸਰਨ ਪਾਵੋ ਕਰੁਣਾ ਮੈਂ ਪ੍ਰਭ ਕਰ ਮਇਆ ਸਮਰਾਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਸਮਰਾਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਾਲ ਕਰੇ ਨਿਤ ਸੰਤ ਉਬਾਰ ਗਨੀ ਮੰਗਾਰੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਰ ਗਨੀ ਮੰਗਾਰੇ ਪਸ਼ ਪਸ਼ੂ ਨਗ ਨਾਗ ਨਿਰਾਥਬ ਸਰਬ ਸਮੇ ਸਭ ਕੋ ਪ੍ਰਤਪਾਰੇ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ कल के नहीं कर्म विचारे, दीन दयाल दयानिद दोखन देखत है, पर देत ना हारे। दीन दयाल दयानिद दोखन देखत है, पर देत ना हारे। परम सन्मानी योग जुगो जुग अटल चवर शत्र तख दे मालिक दया सिंध कृपा निद धन धनाद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागां वाले हो, जो अकाल पुरख वाहिगुरु वलों बख्शिश किते हुए मानस जन्म दुर्लभ दे दियां अमोलक कड़ियां बेशकीमती सवास गुरु ग्रंथ साहिब महाराज जी दी गोद विच बैठ के बतीत कर रहे हो। सतगुरु गुरु रामदास महाराज सच्चे पातशाह जियां दे पावन पवित्र अस्थान सचखंड श्री हरिमंदर साहिब तो अमृत वेले बख्शिश होए पावन मुखवाक हुक्मनामे दी विचार सुनने वास्ते गुरद्वारा मंजी साहिब दीवान हाल विखे तन करके जुड़ हाजरियां ला रहे हो। सतगुरु गुरु ग्रंथ साहिब महाराज जी ने पार बख्शिश कृपा कीती है, जिथे आपां नूं अमृत वेले दा जागना बख्शिश कीता है उत्थे तन दी तंदुरुस्ती ते मन दा सोहना उद्यम बख्शिश करके सतगुरु जी ने अपने चरणा कमलों विच सद बहाया है। ये वड्डे भागां दी निशानी है, और जे सतगुरु जी दी नदर ना होवे मनुख दे भाग वड्डे ना होण तां ये गल सच है कि भावें उहदी रहायश गुरु दे घर दे बिल्कुल नज़दीक होवे उठ के मत्था टेकण दा उहनूं हुक्म नहीं है। ते जदों भाग वड्डे हो जाण फिर कई कई मीलों तो सतगुरु जी हर रोज़ आप अपने चरणों में सद लेंदे हन। गुरु ग्रंथ साहिब महाराज जी का कोटन कोट शुक्र शुकराना है। आओ अज दे पावन पवित्र बख्शिश किते हुए मुख वाक दी विचार विच आपो अपनी सुरत जोड़िए। जिन्हें भी शरीर जुड़ बैठे हो मन चित एकाग्र करके सावधान ते सुचेत हो के हाजरी लायो। जिहड़ियां संगतां दूर दरेडे घरां विच सुरती करके हाजरियां ला रहियां हन ओह भी अपने मन सुरती तन गुरु रामदास महाराज जी दे चरणां विच टिकाओ। एक बार दोवें हथ जोड़ गुरु ग्रंथ साहिब महाराज जी नूं सीस झुका के मन चित एकाग्र करके उचारण करो जी सतनाम श्री वाहे गुरु। फिर आखो जी सतनाम श्री वाहे गुरु। आओ प्यार नाल पहली पंक्ति जो सतगुरु जी ने श्लोक के रूप में बख्शिश कीती है अज दा ये पावन मुख भाग असा राग अंदर श्री गुरु ग्रंथ साहिब महाराज जी दे पवित्र अंग 457 ते 58 उत्ते सुभायमान है। सतगुरु जी की बख्शिश कर रहे हैं प्यार नाल सरवण करो जी।
सतनाम श्री वाहे गुरु साहिब जी, आसा ਮਹਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆਂ ਕਛ ਨਾ ਕਹਾ ਜਮ ਕਾਲ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਆਸਾ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਹੈ ਸਲੋਕ ਦੇ ਰੂਪ ਵਿੱਚ। ਸਲੋਕ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਪੂਰੇ ਹੀ ਸ਼ਬਦ ਦਾ, ਇੰਝ ਸਮਝ ਲਈਏ ਕੇਂਦਰੀ ਭਾਵ ਹੈ ਜੋ ਸਤਿਗੁਰੂ ਜੀ ਪੂਰੇ ਸ਼ੰਤ ਵਿੱਚ ਕਹਿਣਾ ਚਾਹੁੰਦੇ ਹਨ। ਉਸ ਦਾ ਤੱਤ ਸਾਰ, ਉਸ ਦਾ ਸੈਂਟਰਲ ਆਈਡੀਆ ਮਹਾਰਾਜ ਜੀ ਨੇ ਦੋ ਪੰਕਤੀਆਂ ਵਿੱਚ ਕੱਢ ਕੇ ਪਹਿਲਾਂ ਸਨਮੁਖ ਲਿਆਂਦਾ, ਫਿਰ ਉਸਦੀ ਵਿਸਥਾਰ ਸਹਿਤ ਉਹ ਗੱਲ ਸਮਝਾਈ ਕਿ ਇਸ ਨਾਮ ਦੀ ਕਿਉਂ ਲੋੜ ਹੈ। ਜਿਹੜਾ ਨਾਮ ਮਹਾਰਾਜ ਜੀ ਜਪਣ ਵਾਸਤੇ ਕਹਿ ਰਹੇ, ਇਹਦੀ ਜ਼ਰੂਰਤ ਕਿਉਂ ਹੈ, ਇਹ ਜਪਣਾ ਕਿਉਂ ਹੈ, ਉਸ ਦੀ ਵਿਆਖਿਆ ਫਿਰ ਮਹਾਰਾਜ ਸ਼ੰਤ ਵਿੱਚ ਅੱਗੇ ਕਰਦੇ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸਲੋਕ ਬਖਸ਼ਿਸ਼ ਕੀਤਾ ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਕੇ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਹਰੀ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਇੱਕ ਚੀਜ਼ ਦਾ ਇਹ ਜੀਵ ਤੈਨੂੰ ਲਾਭ ਹੋਏਗਾ ਕਿ ਕਛ ਨਾ ਕਹੇ ਜਮ ਕਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦੋਵੇਂ ਗੱਲਾਂ ਵੱਖਰੀਆਂ ਵੱਖਰੀਆਂ ਆਈਆਂ ਨੇ। ਕਈਆਂ ਥਾਂ 'ਤੇ ਇਕੱਲਾ ਕਾਲ ਆਇਆ, ਕਈਆਂ ਥਾਂ 'ਤੇ ਕਾਲ ਦੇ ਨਾਲ ਮਹਾਰਾਜ ਨੇ ਜਮ ਵੀ ਲਿਖਿਆ, ਕਈਆਂ ਥਾਂ 'ਤੇ ਕਾਲ ਜਮ ਦੇ ਨਾਲ ਦੂਤ ਵੀ ਲਿਖਿਆ। ਜਿੱਥੇ ਮਹਾਰਾਜ ਜੀ ਇਕੱਲੇ ਕਾਲ ਦੀ ਗੱਲ ਕਰਦੇ ਨੇ ਉੱਥੇ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਤਰ੍ਹਾਂ ਕਹਿਣਗੇ ਕਿ ਕਾਲ ਬਿਆਲ ਜਿਉਂ ਪਰਿਓ ਡੁੱਲੇ ਮੁੱਖ ਪਸਾਰੇ ਮੀਤ। ਜਦੋਂ ਮਹਾਰਾਜ ਜੀ ਨੇ ਕਾਲ ਦੇ ਨਾਲ ਜਮ ਸ਼ਬਦ ਲਾਇਆ ਉਹਦਾ ਅਰਥ ਹੈ ਮੌਤ ਦਾ ਭਿਆਨਕ ਰੂਪ। ਕਾਲ 'ਤੇ ਹੈ ਸਿੱਧੀ ਮੌਤ, ਦੂਜੇ ਪਾਸੇ ਜਮ ਸ਼ਬਦ ਲਾਉਣਗੇ, ਦੂਤ ਸ਼ਬਦ ਲਾਉਣਗੇ, ਜਿੱਥੇ ਕਹਿਣਗੇ ਜਬ ਜਮ ਆਏ ਕੇਸ ਗਏ ਪਟਕੇ ਤਬ ਦਨ ਕਿਛ ਨਾ ਵਸਾਹੇਗਾ। ਜਿੱਥੇ ਕਹਿਣਗੇ ਚੋਟੀ ਕਾਲ ਗਈ, ਜਦੋਂ ਜਮ ਦੇ ਰੂਪ ਵਿੱਚ ਮੌਤ ਆਏਗੀ, ਭਿਆਨਕ ਰੂਪ ਵਿੱਚ ਆਏਗੀ, ਉਹ ਬਹੁਤ ਡਰਾਉਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਭ ਤੋਂ ਵੱਧ ਜਦੋਂ ਨਾਮ ਸਿਮਰਨ ਭਗਤੀ ਬੰਦਗੀ ਤੋਂ ਬਾਅਦ ਜਦੋਂ ਸਭ ਤੋਂ ਵੱਧ ਕਿਸੇ ਸਿਰਲੇਖ ਉੱਤੇ, ਕਿਸੇ ਵਿਸ਼ੇ ਉੱਤੇ, ਕਿਸੇ ਸਬਜੈਕਟ ਉੱਤੇ ਮਹਾਰਾਜ ਨੇ ਬਾਣੀ ਰਚੀ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਮ ਸਿਮਰਨ ਬੰਦਗੀ ਤੋਂ ਬਾਅਦ ਮੌਤ ਦੇ ਵਿਸ਼ੇ 'ਤੇ ਰਚੀ ਗਈ। ਵਾਰ ਵਾਰ ਹਰ ਸ਼ਬਦ ਵਿੱਚ ਮੌਤ ਦੀ ਗੱਲ ਆਏਗੀ। ਜਿੱਥੇ ਨਾਮ ਸਿਮਰਨ ਬੰਦਗੀ ਦੀ ਆਏਗੀ ਉੱਥੇ ਸੰਸਾਰ ਛੱਡਣ ਦੀ ਗੱਲ ਆਏਗੀ। ਕਿਉਂ? ਇਹ ਦੁਨੀਆਂ ਵਿੱਚ ਇੱਕ ਚੀਜ਼ ਅਟੱਲ ਸੱਚਾਈ ਹੈ, ਜੋ ਕੁਝ ਸੰਸਾਰ ਦਿਸ ਰਿਹਾ ਮਹਾਰਾਜ ਨੇ ਕਿਹਾ ਇਹ ਸਥਿਰ ਰਹਿਣ ਵਾਲਾ ਨਹੀਂ, ਇਹ ਕੁਝ ਸਾਲਾਂ ਵਿੱਚ ਆਪਣੀ ਜਗ੍ਹਾ ਤੋਂ ਹਿੱਲ ਜਾਏਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਜਗਤ ਦਾ, ਇਸ ਦੁਨੀਆ ਦਾ ਇੱਕ ਨਾਮ ਰੱਖਿਆ ਗਿਆ ਸੰਸਾਰ। ਸੰਸਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਸਰਕਣ ਵਾਲੀ ਚੀਜ਼। ਸਰਕਣ ਦਾ ਭਾਵ ਹੁੰਦਾ ਜਿਹੜੀ ਚੀਜ਼ ਪੈਰਾਂ ਨਾਲ ਤੁਰਦੀ ਹੋਵੇ ਉਹਦੀ ਆਵਾਜ਼ ਆਉਂਦੀ ਹੈ, ਜਿਹੜੀ ਚੀਜ਼ ਤੁਰ ਰਹੀ ਹੈ ਉਹਦੇ ਪੈਰਾਂ ਦੀ ਪਛਲ ਆਏਗੀ। ਕੋਈ ਕਿੰਨਾ ਵੀ ਪੈਰ ਦੱਬ ਕੇ ਤੁਰੇ, ਧਰਤੀ ਨਾਲ ਕੰਨ ਜੋੜ ਕੇ ਸੁਣੋਗੇ ਤੇ ਤੁਰਨ ਦੀ ਆਵਾਜ਼ ਆ ਜਾਏਗੀ। ਦੇਖੋ ਸੱਪ ਜਿਹੜਾ ਉਹ ਕਈ ਫੁੱਟ ਤੋਂ ਬੰਦੇ ਦੇ ਪੈਰਾਂ ਦੀ ਆਵਾਜ਼ ਸੁਣ ਲੈਂਦਾ। ਭਾਵੇਂ ਕੋਈ ਕਿੰਨਾ ਵੀ ਪੈਰ ਦੱਬ ਕੇ ਤੁਰਦਾ ਹੋਵੇ, ਪੈਰਾਂ ਦੇ ਤੁਰਨ ਦੀ ਆਵਾਜ਼ ਆਏਗੀ। ਜਿਹੜੀ ਚੀਜ਼ ਤੁਰ ਰਹੀ ਹੈ ਉਹਦੀ ਡੈਫੀਨੇਟ ਆਵਾਜ਼ ਹੋਏਗੀ। ਪਰ ਕੁਝ ਜੰਤੂ ਇਸ ਤਰ੍ਹਾਂ ਦੇ ਧਰਤੀ 'ਤੇ ਤੁਰਦੇ ਨੇ ਜਿਹੜੇ ਤੁਰਦੇ ਨਹੀਂ, ਸਿਰਫ ਸਰਕਦੇ ਨੇ, ਸਰਕਦੇ। ਔਰ ਜਿਹੜਾ ਸਰਕ ਕੇ ਚੱਲੇ ਉਹਦੀ ਆਵਾਜ਼ ਨਹੀਂ ਆਉਂਦੀ। ਤੁਸੀਂ ਕਿੰਨੇ ਵੀ ਸੁਚੇਤ ਹੋ ਕੇ ਬੈਠੇ ਹੋਵੋ, ਤੁਹਾਡੇ ਕੋਲੋਂ ਸੱਪ ਲੰਘ ਜਾਏ ਉਹਦੀ ਆਵਾਜ਼ ਨਹੀਂ ਆਏਗੀ, ਕਿਉਂਕਿ ਉਹ ਸਰਕ ਕੇ ਚੱਲਦਾ, ਉਹ ਪੈਰਾਂ ਨਾਲ ਨਹੀਂ ਧਰਤੀ 'ਤੇ ਸਰਕਦਾ। ਜਿਹੜੀ ਚੀਜ਼ ਸਰਕ ਰਹੀ ਹੋਵੇ ਉਹਦੀ ਆਵਾਜ਼ ਨਹੀਂ ਆਉਂਦੀ। ਮਹਾਰਾਜ ਨੇ ਤਾਂਹੀਓ ਮੌਤ ਨੂੰ ਨਾਲ ਸੱਪ ਦੇ ਵੀ ਜੋੜਿਆ ਕਿ ਤੇਰੇ ਸਿਰ ਉੱਤੇ ਕਾਲ ਰੂਪੀ ਬਿਆਲ ਸੱਪ ਘੁੰਮ ਰਿਹਾ। ਕਿਉਂ? ਇਹਨੇ ਜਦੋਂ ਤੇਰੇ 'ਤੇ ਪੈਣਾ ਇਹਦੀ ਆਵਾਜ਼ ਨਹੀਂ ਆਉਣੀ, ਇਹ ਨਿੱਤ ਤੇਰੇ ਵੱਲ ਵੱਧ ਰਿਹਾ ਪਰ ਇਹਦੇ ਵਧਣ ਦੀ ਆਵਾਜ਼ ਨਹੀਂ ਹੈ। ਇਹ ਕਾਲ ਰੂਪੀ ਸੱਪ ਨਜ਼ਦੀਕ ਹਰ ਬੰਦੇ ਦੇ ਨੇੜੇ ਆ ਰਿਹਾ ਪਰ ਨੇੜੇ ਆਉਣ ਦੀ ਆਵਾਜ਼ ਨਹੀਂ ਆਉਂਦੀ, ਕਿਉਂਕਿ ਸਰਕਦਾ। संसार का नाम ही विद्वाना ने अर्थ किया सरकन वाली चीज जिहड़ी सहजे सहजे सरक रही होवे। बचपन सरकद्या सरकद्या जवानी में चला गया और जवानी 15-20 सालों में सरक के बुढ़ेपे में चली जाती है। मनुख नूं पता नहीं लगता कदों जवानी सरक गई। इस संसार सरक रहा है, कोई भी चीज थिर रहन वाली नहीं। महाराज ने कहा हर चीज अपनी जगह तो हिल जाएगी। बंदिया एक गल का ख्याल रखी, गुरु की मत तेरे कम आउण वाली है। जे तू चित संसार नाल जोड़िया, जिदण संसार अपनी जगह तो हिलेगा उदण मानसिक तौर पर सुरती करके तुम ही हिल जाएगा। जे तू चाहना तेरे अंदर की स्थिरता आ जाए, जन्म मरण मिट जाए, तो तेन थिर होना पैना है, थिर मीनिंग टिकना पैना है। और टिकन वास्ते महाराज ने जुगत दसी चेतना ये ला बैठी, इन्हें सरक जाना है, इन्हें अपनी जगह तो हिलना है। ये बहुत कुछ घटता वाधा रहा, कदे बहुत लाभ होंगे ने, कदे बंदे नू हानि होंगी है, कदे सोग आउंदा, कदे हरख, कदे खुशी, कदे गम, कदे तंदुरुस्ती, कदे रोग। कोई चीज स्थिर नहीं रहिंदी, अपनी जगह तो हिल जाती है। इहदे नाल चित ना ला बैठी, जे चित ला लिया इन्हें हिलना और तुम ही हिल जाएगा। जे तू थिर रहना है, फिर गुरु अमरदास महाराज जी का हुक्म याद रखी, जिन्हों अज धन गुरु अर्जन देव महाराज कहिंदे ने, हर हर नाम जपंतिया कछ न कह जम काल। यह जिहड़ा काल का सरकण का मौत का भयानक रूप आना, तैनू कुछ नहीं कहेगा, तैनू डर नहीं लगेगा, तैनू भय नहीं आएगा। पर उहदे वास्ते एक कम करी, चित जोड़ के परिपूर्ण परमात्मा का नाम सिमरिया कर, सतनाम श्री वाहिगुरु। इनू गुरु अमरदास महाराज रोज सानू चेते कराउंदे ने नितनाम नेम विच, जिथे महाराज कहिंदे, ए मन प्यारिया तू सदा सच संभाले। उहदी संभाल कर जिन्हें सरकना नहीं है, जिन्हें स्थिर रहना है वह सच है। ए मन प्यारिया तू सदा सच संभाले, ए कुटुंब तू जे देखदा चले नहीं तेरे नाले। कुटुंब का अर्थ है दिखण वाली कोई भी चीज, पदार्थ, माया, मकान, दुकान, कारोबार, ये सब कुछ सरकना एक दिन, इन्हें हिल जाना है। तेरे मापियां ने तेरे विच वंड के दिता है, तेनू पुत्रां विच वंडना पएगा। तू मापियां की बनाई चीज ढा के नवी बनाई, तेरी बनाई हुई तेरी औलाद ढा देगी। ये संसार सरकदा रहिंदा, तू ए चित ना ला बैठी। ए कुटुंब तू जे देखदा चले नाही तेरे नाले, अगे कहिंदे साथ तेरे चले नाही तिस नाल क्यों चित लाई है। बस चित ना लाई, ए जिदन चित लग गया इन्हें हिलना और तुम ही हिल जाएगा। संसार ने डुलना, तुम ही डोल जाएगा। इन्हें अपनी जगह छड़ जानी, तुम ही छड़ जाएगा। जे तू चाहना थिर होने लई, फिर महाराज बड़े प्यार नाल समझाते ने कि थिर रहो, टिक के रह। महाराज किवें कहन लगे, उहदे भरोसे ते टिक। देखो जदों बंदा मन करके टिकदा ना, किसे ना किसे चीज का भरोसा लेना पैंदा, आसरा लेना पैंदा, विश्वास लेना पैंदा। गुरु ने कहा संसार दे आसरे जिएगा, इन्हें थिर नहीं रहना, तैनू धोखा दे जाना। हां एक चीज दे आसरे थिर रह सकदे, जिथे महाराज कहणगे ऐ मेरे मन तैनू स्थिर करन दा इक्को ही तरीका है, ऐ गुरु दिया सिखा थिर रहा कर। किहदे विश्वास ते? उस गुरु दे शब्द दे आसरे और गुरु दे दित्ते ईमान दे भरोसे दे आसरे। मन रे थिर रहो, मत कत जाही जियो, बहर ढूंढत बहुत दुख पावे, घर अमृत घट माही जियो। थिर रह, सथिर रह, टिक के देख किहदे उत्ते, सच दे आसरे टिक। जिदन झूठ ते आसरा रखेगा इन्हें हिल जाना है। तो महाराज जी अज समझाउंदे, जे तू चाहना तैनू मौत का सरकण का संसार विच भयानक रूप ना लगे, तैनू इहदा भय डर ना आवे, जिदन ये चीज घटे वधे अंदरों तू दुखी ना होवे, फिर इक्को ही तरीका है, सच ते थिर रहण वाले दा ध्यान धरके जपया कर, सतनाम श्री वाहिगुरु। और वो नाम जपया तैनू अंदरों थिर कर देगा। एक नुकता तुसी जपण वाले बैठे हो तुहाडी जिंदगी च कम आएगा। गुरु ग्रंथ साहिब महाराज की बाणी ने अमृत वेले नू ਅੰਮ੍ਰਿਤ ਸ਼ਬਦ ਦੀ ਵਿਚਾਰ ਵੀ ਕਿਹਾ। ਬਹੁਤੇ ਲੋਕ ਇਸੇ ਗੱਲ ਉੱਤੇ ਭਰਮ ਗਏ ਔਰ ਇਹ ਪ੍ਰਚਾਰ ਪਤਾ ਨਹੀਂ ਕਿੱਥੋਂ ਸ਼ੁਰੂ ਕਰ ਦਿੱਤਾ ਕਿ ਅੰਮ੍ਰਿਤ ਵੇਲੇ ਦੀ ਲੋੜ ਨਹੀਂ, ਜਦੋਂ ਵੀ ਤੁਸੀਂ ਬਾਣੀ ਪੜ੍ਹੋ ਉਦੋਂ ਅੰਮ੍ਰਿਤ ਵੇਲੇ, ਜਦੋਂ ਵੀ ਤੁਸੀਂ ਵਿਚਾਰ ਕਰੋ ਉਦੋਂ ਅੰਮ੍ਰਿਤ ਵੇਲੇ। ਇਹ ਠੀਕ ਹੈ, ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮੇਂ ਦੇ ਅਧੀਨ ਚੱਲਣ ਵਾਲੇ ਘੰਟੇ ਅਤੇ ਦਿਨ ਰਾਤ ਅੰਮ੍ਰਿਤ ਵੇਲੇ ਦੀ ਵੀ ਗੱਲ ਕੀਤੀ। ਜਦੋਂ ਤੂੰ ਨੀਂਦ ਤੋਂ ਅੰਮ੍ਰਿਤ ਵੇਲੇ ਉੱਠਦੇ ਉਦੋਂ ਚਿੱਤ ਜੋੜ ਕੇ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੈਨੂੰ ਕਾਲ ਦਾ ਡਰ ਨਹੀਂ ਲੱਗੇਗਾ, ਤੈਨੂੰ ਵਿਆਹ ਨਹੀਂ ਆਏਗਾ, ਤੈਨੂੰ ਉਪਾਧ ਨਹੀਂ ਆਏਗਾ, ਤੈਨੂੰ ਕਾੜਾ ਨਹੀਂ ਵਿਆਪੇਗਾ। ਇਹਦੇ ਅਰਥ ਕੀ ਕਰੋਗੇ? ਜਿੱਥੇ ਮਹਾਰਾਜ ਕਹਿੰਦੇ ਝਾ ਲੰਘੇ ਉੱਠ ਨਾਮ ਜਪ ਨਿਸਵਸਰਿਆ ਰਾਦ ਕਾਰਾ ਤੁਝੇ ਨਾਮ ਵਿਆਪਈ ਨਾਨਕ ਮਿਟੈ ਉਪਾਦ। ਇਹਦੇ ਅਰਥ ਕਿਵੇਂ ਕਰੋਗੇ ਕਿ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ? ਜਦੋਂ ਮਹਾਰਾਜ ਕਹਿਣਗੇ ਚਿੜੀ ਚੌਕੀ ਪੌ ਫੁੱਟੀ ਬਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੈ ਨਾਨਕ ਨਾਮੈ ਰੰਗ। ਤੈਨੂੰ ਅੰਮ੍ਰਿਤ ਵੇਲੇ ਉੱਠਣਾ ਪੈਣਾ ਮਹਾਰਾਜ, ਉਹਦਾ ਲਾਭ ਕੀ ਹੋਏਗਾ? ਇੱਕ ਨੁਕਤਾ ਧਿਆਨ ਨਾਲ ਪਕੜ ਵਿੱਚ ਆ ਜਾਏਗਾ, ਜਿੰਨੇ ਆਯੁਰਵੈਦਿਕ ਨੁਕਤੇ ਨੇ ਜਿਹਨੂੰ ਦੇਸੀ ਦਵਾਈਆਂ ਕਹਿੰਦੇ ਹੋ, 90% ਦੇਸੀ ਵੈਦ ਜਦੋਂ ਕੋਈ ਦਵਾਈ ਦੇਣਗੇ 90% ਉਹ ਖਾਣ ਵਾਲੇ ਰੋਗੀ ਨੂੰ ਕਹਿਣਗੇ ਖਾਲੀ ਪੇਟ ਖਾਣੀ ਹੈ। ਖਾਲੀ ਪੇਟ ਨਿਰਣੇ ਕਾਲ ਜੇ ਜਦੋਂ ਹੋਰ ਕੁਝ ਨਹੀਂ ਖਾਧਾ, ਉੱਠਦਿਆਂ ਸਾਰ ਖਾਲੀ ਪੇਟ ਦਵਾਈ ਖਾਈ। ਕਿਉਂ? ਖਾਲੀ ਪੇਟ ਖਾਧੀ ਹੋਈ ਦਵਾਈ ਸਿੱਧੀ ਤੇਰੇ ਰੋਗਾਂ 'ਤੇ ਅਸਰ ਕਰੇਗੀ। ਇਹੀਓ ਗੱਲ ਮੇਰਾ ਗੁਰੂ ਕਹਿੰਦਾ, ਉਹ ਸਿੱਖਾਂ ਦਿਨ ਦੇ 8-10 ਘੰਟੇ ਦੇ ਭੋਗ ਭੋਗੇ ਨੇ, ਉਹ ਤੋਂ ਬਾਅਦ 5-7 ਘੰਟੇ ਸੌਂ ਲੈਂਦੇ, ਜਦੋਂ ਨੀਂਦ ਤੋਂ ਉੱਠਦੇ ਤੇਰੀ ਸੁਰਤ ਖਾਲੀ ਹੁੰਦੀ ਹੈ, ਉੱਠਦਿਆਂ ਸਾਰ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਉਹ ਜਪਿਆ ਹੋਇਆ ਖਾਲੀ ਸੁਰਤ ਨਾਮ ਤੇਰੇ ਮਨ ਦੇ ਰੋਗਾਂ 'ਤੇ ਅਸਰ ਕਰੇਗਾ, ਸਿੱਧਾ ਰੋਗ 'ਤੇ ਅਟੈਕ ਕਰੇਗਾ। ਜੇ ਤੂੰ ਚਾਹੁੰਦੇ ਤੇਰੇ ਮਨ ਦੇ ਰੋਗ ਮਿਟ ਜਾਣ, ਜੇ ਤੂੰ ਚਾਹੁੰਦੇ ਤੈਨੂੰ ਕਾਲ ਦਾ ਮੌਤ ਦਾ ਭੈ ਹਟ ਜਾਏ, ਜੇ ਤੂੰ ਚਾਹੁੰਦੇ ਇਹ ਸੰਸਾਰ ਦਾ ਭਿਆਨਕ ਰੂਪ ਜਿਹਦੇ ਵਿੱਚ ਡਰ ਲੱਗਦਾ ਔਲਾਦ ਨਾ ਕਿਤੇ ਬਿਨਸ ਜਾਏ, ਅਹੁਦਾ ਮਿਲਿਆ ਚਲਾ ਨਾ ਜਾਏ, ਪੈਸਾ ਮਸਾਂ ਜੋੜਿਆ ਕੋਲੋਂ ਖਰਚ ਨਾ ਹੋ ਜਾਏ, ਜ਼ਮੀਨ ਜਾਇਦਾਦ ਮਸੀ ਬਣੀ ਹੈ ਚਲੀ ਨਾ ਜਾਏ, ਇਹ ਚੀਜ਼ਾਂ ਡਰ ਭੈ ਖਿਸਕਣ ਦਾ ਭਿਆਨਕ ਰੂਪ ਹੈ। ਜੇ ਤੂੰ ਚਾਹੁੰਦੇ ਇਸ ਡਰ ਤੋਂ ਮੁਕਤ ਹੋਣਾ ਫਿਰ ਨਾਮ ਜਪਿਆ ਕਰ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮ ਕਾਲ। ਇਹ ਕਾਲ ਦੇ ਰੂਪ ਇਹ ਸਮਾਂ ਬਦਲਣਾ, ਪਰ ਤੇਰੇ ਲਈ ਜਮ ਬਣ ਕੇ ਨਾ ਆਵੇ, ਤੇਰੇ ਲਈ ਭਿਆਨਕ ਰੂਪ ਨਾ ਆਵੇ, ਉਹਦੇ ਵਾਸਤੇ ਸੱਚ 'ਤੇ ਥਿਰ ਰਹਿ ਕੇ ਜਪ ਲਿਆ ਕਰ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ, ਫਿਰ ਇਹਦੇ ਨਾਲ ਹੋਏਗਾ ਕੀ ਜਪਣ ਨਾਲ? ਨਾਲ ਦੀ ਨਾਲ ਬਾਣੀ ਸਵਾਲ ਕਰਦੀ ਹੈ, ਜਦੋਂ ਤੁਸੀਂ ਪੜ੍ਹੋਗੇ ਇੱਕ ਪੰਕਤੀ ਪੜ੍ਹ ਕੇ ਅੰਦਰੋਂ ਸਵਾਲ ਕਰਿਆ ਕਰੋ, ਜਵਾਬ ਮਿਲਦਾ। ਮਹਾਰਾਜ ਚਲੋ ਸਰਕਣ ਦਾ ਕਾਲ ਦਾ ਮੌਤ ਦਾ ਭਿਆਨਕ ਰੂਪ ਕਿ ਮੇਰੇ ਕੋਲੋਂ ਕੋਈ ਚੀਜ਼ ਚਲੀ ਨਾ ਜਾਏ, ਇਹ ਉੱਤਰ ਜਾਏਗਾ, ਪਰ ਇਕੱਲਾ ਇੰਨਾ ਹੀ ਹੋਏਗਾ? ਨਾਮ ਜਪਣ ਨਾਲ ਮਿਲੇਗਾ ਕਿ ਜਿਹੜੇ ਸੰਸਾਰ ਨਾਲ ਜੁੜੇ ਆ ਉਹਦੇ ਵਿੱਚੋਂ ਕੁਝ ਮਿਲਦਾ? ਮਹਾਰਾਜ ਨਾਮ ਨਾਲ ਜੁੜਾਂਗੇ ਤੇ ਕੀ ਮਿਲੇਗਾ? ਗੁਰੂ ਅਰਜਨ ਸਾਹਿਬ ਹੁਣ ਇਸ ਤਰ੍ਹਾਂ ਜਵਾਬ ਬਖਸ਼ਦੇ ਹਨ।
ਨਾਨਕ ਮਾਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੋ ਚੀਜ਼ਾਂ ਸੁਖੀ ਹੋ ਜਾਣਗੀਆਂ, ਨਾਨਕ ਮਨ ਤਨ ਸੁਖੀ ਹੋਏ। ਦੋਏ ਸੁੱਖ ਲੈਣ ਵਾਸਤੇ ਆਏ ਨਾ, ਇੱਕ ਸੁੱਖ ਤਾਂ ਕੋਈ ਵੀ ਨਹੀਂ ਲੈਣ ਆਉਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੰਨੀਆਂ 20 ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਂਦੀਆਂ ਨੇ, ਦੋਵੇਂ ਸੁੱਖ ਮੰਗਦੀਆਂ ਨੇ। ਇੱਕ ਸੁੱਖ ਕੋਈ ਵੀ ਨਹੀਂ ਮੰਨਦਾ ਕਿ ਮੈਨੂੰ ਤਨ ਦਾ ਸੁੱਖ ਦਿਓ। ਹਰ ਬੰਦਾ ਚਾਹੁੰਦਾ ਮਹਾਰਾਜ ਮਨ ਕਰਕੇ ਵੀ ਸੁੱਖ ਦਿਓ, ਕਿਉਂਕਿ ਤਨ ਦਾ ਸੁੱਖ ਉਨੀ ਦੇਰ ਸਾਰਥਕ ਨਹੀਂ ਜਿੰਨੀ ਦੇਰ ਮਨ ਸੁਖੀ ਨਹੀਂ। ਜਿਹਨਾਂ ਕੋਲ ਤਨ ਦੇ ਸੁੱਖ ਨੇ, ਜੇ ਮਨ ਦੁਖੀ ਹੋ ਜਾਏ ਲੋਕ ਸੁਸਾਈਡ ਕਰਦੇ ਨੇ, ਆਤਮ ਹੱਤਿਆ ਕਰਦੇ ਨੇ, ਘਰ ਛੱਡ ਜਾਂਦੇ ਨੇ। ਕਿਉਂ? ਕਿਉਂਕਿ ਮਨ ਸੁਖੀ ਨਹੀਂ। ਇਸ ਲਈ ਮਨ ਦਾ ਵੀ ਸੁੱਖ ਚਾਹੀਦਾ। ਤਨ ਦੇ ਸੁੱਖ ਨਾਲੋਂ ਮਨ ਦਾ ਸੁੱਖ ਜ਼ਿਆਦਾ ਇੰਪੋਰਟੈਂਸ ਰੱਖਦਾ। ਜਿਹਨਾਂ ਲੋਕਾਂ ਕੋਲ ਤਨ ਦਾ ਸੁੱਖ ਹੈ, ਮਨ ਦਾ ਸੁੱਖ ਨਹੀਂ ਸੀ, ਨਿੱਤ ਪੇਪਰਾਂ 'ਚ ਪੜ੍ਹਦੇ ਹੋ ਲੋਕ ਆਤਮ ਹੱਤਿਆ ਕਰ ਲੈਂਦੇ ਨੇ ਕਿਉਂਕਿ ਮਨ ਕਰਕੇ ਦੁਖੀ ਨੇ। ਤਨ ਦਾ ਰੋਗੀ ਬਹੁਤ ਘੱਟ ਆਤਮ ਹੱਤਿਆ ਵੱਲ ਵੱਧਦਾ, ਮਨ ਦੇ ਰੋਗੀ ਜ਼ਿਆਦਾ ਆਤਮ ਹੱਤਿਆ ਕਰਦੇ ਨੇ। ਇਸ ਲਈ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ, ਮਹਾਰਾਜ ਦੋਵੇਂ ਸੁੱਖ ਦਿਓ, ਅਤੇ ਗੁਰੂ ਦੇ ਦਰਬਾਰ ਵਿੱਚੋਂ ਦੋਵੇਂ ਸੁੱਖ ਮਿਲਦੇ ਨੇ। ਤੁਹਾਨੂੰ ਸਿੱਖਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ, ਇੱਕ ਸਿੱਖ ਵਿਦਵਾਨ ਨੇ 100 ਤੋਂ ਵੱਧ ਪੁਸਤਕਾਂ ਲਿਖੀਆਂ ਨੇ ਔਰ ਪੂਰੀ ਦੁਨੀਆ ਦੇ ਵਿਦਵਾਨ ਸੰਸਾਰ ਦੇ ਕੰਮ ਆਉਣ ਵਾਲੀਆਂ ਬਾਤਾਂ ਲਿਖਦੇ ਰਹਿੰਦੇ ਨੇ ਔਰ ਇੱਕ ਬਹੁਤ ਵੱਡੀ ਬਖਸ਼ਿਸ਼ ਹੋਈ ਇੱਕ ਪੁਸਤਕ ਲਿਖੀ ਗਈ ਹੈ ਹਰਿਮੰਦਰ ਦਰਸ਼ਨ ਔਰ ਉਹਨੂੰ ਲਿਮਕਾ ਬੁੱਕ ਆਫ ਰਿਕਾਰਡ ਜਿਹੜਾ ਉਹਦੇ ਵਿੱਚ 2016 ਵਿੱਚ ਸਭ ਤੋਂ ਵੱਡਾ ਮਾਣ ਮਿਲਿਆ ਦੁਨੀਆ ਦੇ ਜੇ ਕੋਈ ਕੰਮ ਆਉਣ ਵਾਲੀ ਗਾਥਾ ਹੈ ਅਤੇ ਇਸ ਗੱਲ ਦਾ ਨਿਰਣਾ ਉਹਨਾਂ ਲੋਕਾਂ ਨੇ ਕੀਤਾ ਭਾਵੇਂ ਸੰਸਾਰ ਦੇ ਸਾਰੇ ਵਿਦਵਾਨ ਗੱਲਾਂ ਲਿਖ ਰਹੇ ਨੇ ਪੁਸਤਕਾਂ ਲਿਖ ਰਹੇ ਨੇ ਪਰ ਇੱਕ ਗੱਲ ਦਾ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਇਹ 2016 'ਚ ਲਿਖਿਆ ਗਿਆ ਇੱਕ ਪੁਸਤਕ ਪੂਰੀ ਦੁਨੀਆ ਦੇ ਕੰਮ ਆਏਗੀ ਉਹ ਪੁਸਤਕ ਦਾ ਨਾਮ ਹੈ ਹਰਿਮੰਦਰ ਦਰਸ਼ਨ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦਾ ਉਹਨੂੰ ਇੱਥੋਂ ਉਹ ਕੁਝ ਮਿਲਦਾ ਜਿਹੜਾ ਲੋਕ ਵਿੱਚ ਵੀ ਕੰਮ ਆਉਂਦਾ ਪਰਤ ਕੇ ਸਰੀਰ ਦਾ ਭਾਂਡਾ ਫੁੱਟਣ ਤੋਂ ਬਾਅਦ ਪਰਲੋਕ ਤੱਕ ਵੀ ਨਿਭਦਾ ਉਹ ਸੁੱਖ ਕਿਹੜਾ ਉਹਨੂੰ ਅੱਜ ਸਾਹਿਬ ਕਹਿੰਦੇ ਨੇ ਨਾਨਕ ਮਨ ਤਨ ਸੁਖੀ ਹੋਏ ਤਨ ਦਾ ਸੁੱਖ ਅਤੇ ਮਨ ਦਾ ਸੁੱਖ ਮਿਲਦਾ ਅਤੇ ਅੰਤ ਇੱਕ ਰਿਜ਼ਲਟ ਬੜਾ ਪਿਆਰਾ ਕੱਢਿਆ ਕਹਿੰਦੇ ਅੰਤ ਮਿਲੇ ਗੋਪਾਲ ਮਨ ਅਤੇ ਤਨ ਕਰਕੇ ਸੁੱਖ ਭੋਗੇਗਾ ਉਹ ਜਿੱਦਣ ਸੰਸਾਰ ਤੋਂ ਤੇਰੀ ਸਮਾਪਤੀ ਹੋਏਗੀ ਉੱਦਣ ਅੰਤ ਵੇਲੇ ਤੈਨੂੰ ਕਾਲ ਦਾ ਡਰ ਨਹੀਂ ਰਹੇਗਾ ਤੈਨੂੰ ਗੋਪਾਲ ਮਿਲ ਜਾਏਗਾ ਜਿਨ੍ਹਾਂ ਨੂੰ ਗੋਪਾਲ ਮਿਲ ਪੈਂਦਾ ਉਹਨਾਂ ਨੂੰ ਕਾਲ ਦਾ ਡਰ ਨਹੀਂ ਰਹਿੰਦਾ ਜਿਨ੍ਹਾਂ ਦੀ ਸਾਂਝ ਜਿਉਂਦਿਆਂ ਜੀ ਅਕਾਲ ਪੁਰਖ ਨਾਲ ਬਣਦੀ ਹੈ ਉਹ ਅੰਤ ਵੇਲੇ ਕਾਲ ਤੋਂ ਨਹੀਂ ਡਰਦੇ ਉਹਨਾਂ ਦਾ ਧਰਤੀ 'ਤੇ ਆਉਣਾ ਵੀ ਸੁਖੀ ਅਤੇ ਸੰਸਾਰ ਤੋਂ ਜਾਣਾ ਵੀ ਸਫਲ ਹੁੰਦਾ ਪਰ ਕਿਵੇਂ ਉਹਦੇ ਵਾਸਤੇ ਇੱਕ ਅਭਿਆਸ ਕਰਨਾ ਪੈਣਾ ਕੋਈ ਭੁਲੇਖੇ ਵਿੱਚ ਰਵੇ ਨਾ ਅੰਤ ਵੇਲੇ ਜਪ ਲਾਂਗੇ ਪਹਿਲਾਂ 50 ਸਾਲ ਕੰਮ 'ਤੇ ਕਰ ਲਈਏ ਫਿਰ ਜਪ ਲਾਂਗੇ ਨਾਮ ਮਹਾਰਾਜ ਨੇ ਕਿਹਾ ਹੁਣ ਤੋਂ ਅਭਿਆਸ ਕਰ ਟਾਣੀ ਨੂੰ ਲੱਗਿਆ ਫਲ ਸੱਜਣਾ ਸਿੱਧਾ ਨਹੀਂ ਪੱਕਦਾ ਪਹਿਲਾਂ ਫਲ ਪੈਂਦਾ ਬੂਰ ਲੱਗਦਾ ਫਿਰ ਉਹਨੂੰ ਅੰਬੀ ਪੈਂਦੀ ਹੈ ਔਰ ਜਿਸ ਦਿਨ ਉਹਨੂੰ ਫਲ ਲੱਗਦਾ ਉੱਦਣ ਉਹ ਮਿੱਠਾ ਨਹੀਂ ਹੁੰਦਾ ਉਹਦਾ ਕੋਈ ਸਵਾਦ ਨਹੀਂ ਕੁਝ ਦਿਨਾਂ ਬਾਅਦ ਉਹਦੇ ਵਿੱਚ ਖਟੈਂਦ ਵੀ ਆਉਂਦੀ ਹੈ ਸਹਿਜੇ ਸਹਿਜੇ ਉਹ ਫਲ ਵੱਧਦਾ ਇੱਕ ਦਿਨ ਮਿਠਾਸ ਨਾਲ ਭਰ ਜਾਂਦਾ ਜਪਣ ਵਾਲਿਆਂ ਨੂੰ ਇਸ ਗੱਲ 'ਤੇ ਟਿਕਣਾ ਚਾਹੀਦਾ ਪਹਿਲੇ ਦਿਨ ਨਾਮ ਜਪੋਗੇ ਇਹਦੇ ਵਿੱਚੋਂ ਕੋਈ ਰਸ ਨਹੀਂ ਆਏਗਾ ਸਿਰਫ ਬੂਰ ਪੈਂਦਾ ਜਿਹੜੇ ਬੰਦੇ ਕਹਿਣ ਨਾ ਛੇਤੀ ਰਸ ਮਿਲ ਜਾਏ ਛੇਤੀ ਨਹੀਂ ਜੇ ਆਉਂਦਾ ਇਹਦੇ ਵਿੱਚ ਕਈ ਵਾਰ ਡਿੱਗਦਾ ਕਈ ਵਾਰ ਬੰਦਾ ਉੱਠਦਾ ਕਈ ਵਾਰ ਪਹਿਲਾਂ ਨੀਂਦ ਕਈ ਸਾਲ 'ਤੇ ਨੀਂਦ 'ਚੋਂ ਨਿਕਲਣ ਲੱਗ ਜਾਂਦੇ ਨੇ ਪਰਤ ਕੇ ਕਈ ਸਾਲ ਫਿਰ ਜਿਵੇਂ ਬੰਦਾ ਜਪਦਾ ਭੈੜੇ ਫੁਰਨੇ ਘੇਰ ਲੈਂਦੇ ਨੇ ਜਦੋਂ ਉੱਤੋਂ ਅੱਗੇ ਲੰਘਦਾ ਹੰਕਾਰ ਘੇਰਦਾ ਉੱਤੋਂ ਅੱਗੇ ਲੰਘਦਾ ਅਹੁਦੇ ਪਦਵੀਆਂ ਮਾਇਆ ਘੇਰਦੀ ਹੈ ਇਹ ਬੜੇ ਜਾਲ ਟੁੱਟਣ ਤੋਂ ਬਾਅਦ ਜਿਵੇਂ ਇੱਕ ਲੱਗਿਆ ਹੋਇਆ ਫਲ ਕਈ ਮਹੀਨਿਆਂ ਬਾਅਦ ਰਸ ਨਾਲ ਭਰਦਾ ਇੱਦਾਂ ਚਿੱਤ ਜੋੜ ਕੇ ਥਿਰ ਰਹਿ ਕੇ ਜਪੀ ਜਾਈਂ ਇੱਕ ਦਿਨ ਤੇਰੀ ਵੀ ਜ਼ਿੰਦਗੀ ਰਸ ਨਾਲ ਭਰ ਜਾਏਗੀ ਪਰ ਸਿੱਧਾ ਰਸ ਨਹੀਂ ਪਏਗਾ ਤੈਨੂੰ ਟਿਕਣਾ ਪੈਣਾ ਸਿੱਧਾ ਰਸ ਅੰਦਰ ਪੈਦਾ ਨਹੀਂ ਹੋਏਗਾ ਉਹਦੇ ਵਾਸਤੇ ਲੰਬੀ ਯਾਤਰਾ ਹੈ ਇਹ ਗੁਰੂ ਦਿਆ ਸਿੱਖਾ ਅੰਤ ਵੇਲੇ ਤੈਨੂੰ ਗੋਪਾਲ ਭਾਵ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਏਗੀ ਉਹਦੇ ਵਾਸਤੇ ਅਭਿਆਸ ਸ਼ੁਰੂ ਚਾਹੀਦਾ ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਕਿ ਕਿਆ ਜਾਣਾ ਕਿ ਬਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸੈਲਾ ਮਰਨਾ ਹੋਏ ਅੰਤ ਮਿਲੇ ਗੋਪਾਲ ਅੰਤ ਵੇਲੇ ਉਹਨਾਂ ਨੂੰ ਗੋਪਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ
ਸੰਤ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇ ਹੋ
ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੀ ਕਮਾਲ ਦੀ ਗੱਲ ਹੈ ਤੁਸੀਂ ਅਭਿਆਸੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਹੁਤਾਤ ਵਿੱਚ ਮਹਾਰਾਜ ਨੇ ਅਰਦਾਸ ਰੂਪ ਵਿੱਚ ਰਚੀ ਹੈ ਤਕਰੀਬਨ ਕਿਉਂਕਿ ਇੱਕੋ ਇੱਕ ਰਸਤਾ ਹੈ ਉਸ ਪਰਮਾਤਮਾ ਤੱਕ ਪਹੁੰਚਣ ਲਈ ਉਹ ਹੈ ਅਰਦਾਸ ਸਿੱਖ ਦੇ ਕੋਲ ਹੋਰ ਕੋਈ ਦੌਲਤ ਨਹੀਂ ਹੋਰ ਕੋਈ ਜਾਇਦਾਦ ਨਹੀਂ ਜਿਸ ਜਾਇਦਾਦ ਕਰਕੇ ਗੁਰੂ ਦੇ ਘਰ ਮਾਣ ਮਿਲਦਾ ਉਹ ਇੱਕੋ ਹੀ ਕੋਸਟਲੀ ਪ੍ਰੋਪਰਟੀ ਹੈ ਉਹ ਸਿੱਖ ਦੇ ਕੋਲ ਹੈ ਅਰਦਾਸ ਸਿੱਖੀ ਦੀ ਸ਼ੁਰੂਆਤ ਵੀ ਅਰਦਾਸ ਹੈ ਸਿੱਖੀ ਦਾ ਮਾਰਗ ਵੀ ਅਰਦਾਸ ਹੈ ਅਤੇ ਮਾਫ ਕਰਿਓ ਹਕੀਕਤ ਹੈ ਸਿੱਖੀ ਦੀ ਮੰਜ਼ਿਲ ਵੀ ਅਰਦਾਸ ਹੈ ਜਿੱਦਣ ਕਿਸੇ ਨੂੰ ਮੰਜ਼ਿਲ ਮਿਲਦੀ ਹੈ ਤਾਂ ਵੀ ਅਰਦਾਸ ਵਿੱਚੋਂ ਮਿਲਦੀ ਹੈ ਜਿੰਨੇ ਵੀ ਧਰਮ ਮਤ ਹੋਂਦ ਵਿੱਚ ਆਏ ਉਹਨਾਂ ਕਿਹਾ ਰੱਬ ਦੇ ਅੱਗੇ ਨਵਾਜ਼ ਕਰਨੀ ਚਾਹੀਦੀ ਹੈ ਉਹਦਾ ਮੰਤਰ ਪੜ੍ਹਨਾ ਚਾਹੀਦਾ ਉਹਦਾ ਭਾਵ ਅਰਥ ਇੱਕੋ ਹੀ ਸੀ ਕਿ ਉਹਦੇ ਅੱਗੇ ਅਰਦਾਸ ਕਰੋ ਮੁਹੰਮਦ ਸਾਹਿਬ ਨੇ ਪਹਿਲਾਂ ਆਪਣੇ ਅਨੁਆਈਆਂ ਨੂੰ ਦੋ ਵਕਤ ਦੀ ਗੱਲ ਕਹੀ ਫਿਰ ਇੱਕ ਦਿਨ ਕਿਹਾ ਇੰਨਾ ਵੱਡਾ ਅੱਲਾ ਹੋਵੇ ਅਤੇ ਉਹਨੂੰ ਸਿਰਫ ਦਿਨ ਵਿੱਚ ਦੋ ਵਾਰ ਅਰਾਧਨਾ ਕਰਨੀ
ਦੋ ਵਾਰ ਅਰਦਾਸ ਕਰਨੀ ਨਹੀਂ, ਆਪਣੇ ਅਨਿਆਈ ਸੱਦ ਕੇ ਕਿਹਾ ਘੱਟੋ ਘੱਟ ਪੰਜ ਵਾਰ ਉਹਦੇ ਅੱਗੇ ਅਰਦਾਸ ਕਰੋ। ਅਤੇ ਇਸਲਾਮੀ ਮਤ ਵਿੱਚ ਪੰਜ ਨਵਾਜ਼ਾਂ ਪੱਕੀਆਂ ਕਰ ਦਿੱਤੀਆਂ। ਮੇਰੇ ਗੁਰੂ ਨੇ ਕਿਹਾ ਦੋ ਵਕਤ 'ਤੇ ਹਰ ਬੰਦੇ ਲਈ, ਇੱਕ ਇਨਸਾਨ ਵਾਸਤੇ ਸ਼ੁਕਰ ਕਰਨਾ ਜ਼ਰੂਰੀ ਹੈ। ਔਰ ਸਿੱਖਾ ਦੋ ਵਕਤ ਨਹੀਂ ਇਕੱਲਾ, ਨਿਸਵਾਸਰ ਦੀ ਗੱਲ ਕੀਤੀ, ਅੱਠੇ ਪਹਿਰ ਦੀ ਗੱਲ ਕੀਤੀ, ਹਰ ਵਕਤ ਤੇਰੇ ਅੰਦਰੋਂ ਅਰਦਾਸ ਨਿਕਲਦੀ ਰਹਿਣੀ ਚਾਹੀਦੀ ਹੈ। ਹਰ ਪਲ ਅਰਦਾਸ ਕਰਿਆ ਕਰ, ਉਹ ਅਰਦਾਸ ਜਿੱਦਣ ਵਿਸ਼ਵਾਸ ਆ ਗਿਆ ਉੱਦਣ ਉਹੀ ਅਰਦਾਸ ਤੇਰੀ ਬੰਦਗੀ ਬਣ ਜਾਏਗੀ। ਅੱਜ ਮਹਾਰਾਜ ਜੀ ਸ਼ੰਤ ਵਿੱਚ ਅਰਦਾਸ ਕਰਨ ਲਈ ਕਹਿੰਦੇ ਨੇ, ਤੂੰ ਨਾਮ ਜਪਣ ਲੱਗ ਜਾਏ, ਤੈਨੂੰ ਜਮ ਕਾਲ ਦਾ ਡਰ ਮੁੱਕ ਜਾਏ, ਤੈਨੂੰ ਅੰਤ ਗੋਪਾਲ ਮਿਲ ਜਾਏ। ਉਹਦੇ ਵਾਸਤੇ ਸਿੱਧਾ ਕੰਮ ਨਹੀਂ ਹੋਣਾ। ਹੁਣ ਮਹਾਰਾਜ ਨੇ ਕਿਹਾ ਅਰਦਾਸ ਕਰ ਕੀ ਕਿ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲਿਓ। ਅਰਦਾਸ ਕਰ ਮਹਾਰਾਜ, ਜਿਹੜੇ ਪਹਿਲਾਂ ਜਪਦੇ ਨੇ ਨਾ ਤੇਰੇ ਸੇਵਕ, ਉਹਨਾਂ ਦਾ ਸੰਗ ਬਖਸ਼ੋ, ਉਹਨਾਂ ਦੀ ਸੰਗਤ ਕਰਕੇ ਮੈਨੂੰ ਵੀ ਉਧਾਰ ਲਓ, ਉਹਨਾਂ ਦੀ ਸੰਗਤ ਬਖਸ਼ ਕੇ ਮੈਨੂੰ ਵੀ ਨੇੜੇ ਕਰੋ। ਇਹ ਅਰਦਾਸ ਗੁਰੂ ਅਰਜਨ ਸਾਹਿਬ ਨੇ ਕਿਹਾ ਸਿੱਖਾ ਕਰਿਆ ਕਰ ਕਿ ਮਿਲੋ ਸੰਤਨ ਕੈ ਸੰਗ, ਜਪਣ ਵਾਲਿਆਂ ਦਾ ਸੰਗ ਮਿਲੇ ਮੈਨੂੰ, ਮੋਹੇ ਉਧਾਰ ਲਿਓ। ਮਹਾਰਾਜ ਮੈਨੂੰ ਉਧਾਰ ਕਰਨ ਦਾ ਇਹ ਬਖਸ਼ਿਸ਼ ਕਰੋ ਕਿ ਮੈਨੂੰ ਜਪਣ ਵਾਲਿਆਂ ਦੀ ਸੰਗਤ ਤੇ ਸ਼ਰਨ ਪ੍ਰਾਪਤ ਹੋ ਜਾਵੇ।
ਬਿਨੋ ਕਰੋ ਕਰ ਜੋੜ, ਹਰ ਹਰ ਨਾਮ ਦੇਹੋ।
ਤੇ ਜਪਣ ਵਾਲਿਆਂ ਦੀ ਸੰਗਤ ਮੰਗਿਆ ਕਰ ਤੇ ਹੱਥ ਜੋੜ ਕੇ ਕਿਹਾ ਕਰ ਮੈਨੂੰ ਵੀ ਨਾਮ ਦਿਓ ਸਤਿਗੁਰੂ ਜੀ, ਮੈਨੂੰ ਵੀ ਨਾਮ ਦਿਓ। ਬੜੀ ਪਿਆਰੀ ਗੱਲ ਇੱਕ ਇਤਿਹਾਸ ਵਿੱਚ ਆਈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਵੀ ਇਸ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਨੇ ਗੁਰੂ ਕੇ ਮਹਿਲ ਤੋਂ ਉੱਠ ਕੇ ਇਸ ਅਸਥਾਨ 'ਤੇ ਆਉਣਾ ਅਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਸਾਹਮਣੇ ਭਾਵੇਂ ਪਰਿਕਰਮਾ ਵਿੱਚ, ਭਾਵੇਂ ਹਰਿਮੰਦਰ ਸਾਹਿਬ ਵਿੱਚ, ਭਾਵੇਂ ਕਿਤੇ ਵੀ ਲੰਗਰ ਵਿੱਚ ਬਾਬਾ ਬੁੱਢਾ ਸਾਹਿਬ ਮਿਲ ਜਾਣੇ ਨਾ, ਬਾਬਾ ਬੁੱਢਾ ਸਾਹਿਬ 'ਤੇ ਵੇਖ ਕੇ ਗੁਰੂ ਅਰਜਨ ਸਾਹਿਬ ਜੀ ਨੇ ਹੱਥ ਜੋੜਨਾ, ਇਸ ਤਰ੍ਹਾਂ ਸੀਸ ਨਿਵਾਉਣਾ। ਸਵਾਲ ਪੈਦਾ ਹੋ ਗਿਆ, ਦੇਖਣ ਵਾਲਿਆਂ ਨੇ ਅੰਦਰ ਖਾਤੇ ਗੱਲਾਂ ਸ਼ੁਰੂ ਕਰ ਦਿੱਤੀਆਂ। ਸਾਰੇ ਸਿੱਖ ਗੁਰੂ ਨੂੰ ਮੱਥਾ ਟੇਕਦੇ ਨੇ, ਫਿਰ ਕੀ ਹੋਇਆ, ਬਾਬੇ ਬੁੱਢੇ ਦੀ ਉਮਰ ਵੱਡੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਿਉਂ ਹੱਥ ਜੋੜਦੇ ਨੇ, ਮੱਥਾ ਕਿਉਂ ਟੇਕਦੇ ਨੇ? ਇੱਕ ਮਾੜਾ ਜਿਹਾ ਸ਼ੰਕਾ ਹੋਇਆ, ਕਿਤੇ ਗੱਲ ਦੂਜੇ ਪਾਸੇ ਨਾ ਚਲੀ ਜਾਏ। ਆਪਸ ਵਿੱਚ ਗੱਲਾਂ ਚੱਲ ਪਈਆਂ, ਗੱਲ ਤੁਰਦਿਆਂ ਤੁਰਦਿਆਂ ਗੁਰੂ ਅਰਜਨ ਸਾਹਿਬ ਤੱਕ ਪਹੁੰਚ ਗਈ। ਗੁਰੂ ਤੇ ਅੰਤਰਜਾਮੀ ਹੈ, ਸਭ ਕੁਝ ਪਹਿਲਾਂ ਜਾਣਦੇ ਨੇ। ਤਾਂ ਧੰਨ ਗੁਰੂ ਅਰਜਨ ਦੇ ਮਹਾਰਾਜ। ਹਜ਼ੂਰ ਨੇ ਕਿਹਾ ਸਿੱਖੋ ਕੀ ਗੱਲਾਂ ਚੱਲਦੀਆਂ? ਉਹਨਾਂ ਕਿਹਾ ਮਹਾਰਾਜ ਸੰਗਤ ਗੱਲਾਂ ਕਰਦੀ ਹੈ, ਸਿੱਖ ਤੇ ਬਾਕੀ ਵੀ ਉਹੋ ਜਿਹੇ ਨੇ। ਹੋਇਆ ਕਿ ਬਾਬੇ ਬੁੱਢੇ ਦੀ ਉਮਰ ਵੱਡੀ ਹੈ, ਸਭ ਸਿੱਖ ਉਹਨਾਂ ਦਾ ਸਤਿਕਾਰ ਕਰਦੇ ਨੇ, ਪਰ ਤੁਸੀਂ ਗੁਰੂ ਹੋ, ਤੁਸੀਂ ਹੱਥ ਜੋੜਦੇ ਹੋ, ਉਹਨਾਂ ਨੂੰ ਸੀਸ ਨਿਵਾ ਦਿੰਦੇ ਹੋ, ਮਹਾਰਾਜ ਕਿਉਂ? ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਸਿੱਖੋ ਬਾਬੇ ਬੁੱਢੇ ਦੇ ਸਿਦਕ ਕਰਕੇ ਮੇਰੇ ਹੱਥ ਜੁੜ ਜਾਂਦੇ ਨੇ। ਬਾਬੇ ਬੁੱਢੇ ਦੇ ਸਿਦਕ ਕਰਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਮੇਰੇ ਹੱਥ ਜੁੜ ਜਾਂਦੇ ਨੇ, ਬਾਬੇ ਬੁੱਢੇ ਦੇ ਸਿਦਕ ਕਰਕੇ ਮੇਰਾ ਸਿਰ ਚੁੱਕ ਜਾਂਦਾ। ਮਹਾਰਾਜ ਸਿਦਕ ਕਿਹੜਾ? ਕਹਿਣ ਲੱਗੇ ਬਾਬੇ ਬੁੱਢੇ ਦਾ ਸਿਦਕ ਤੇ ਸਿੱਖੀ ਸ਼ਿਖਰ ਤੇ ਪਹੁੰਚ ਗਈ। ਬਾਬੇ ਬੁੱਢੇ ਨੂੰ 100 ਸਾਲ ਹੋ ਚੱਲਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੀਸ ਰੱਖਿਆ, 100 ਸਾਲ ਵਿੱਚ ਬਾਬੇ ਬੁੱਢੇ ਦੀ ਇੱਕੋ ਹੀ ਅਰਦਾਸ ਹੈ। ਧਿਆਨ ਨਾਲ ਸੁਣਿਓ, ਇੱਕੋ ਹੀ ਅਰਦਾਸ। ਇੱਥੇ ਸਾਡੀ ਨਿੱਤ ਅਰਦਾਸ ਬਦਲ ਜਾਂਦੀ ਹੈ, ਸਵੇਰੇ ਕੁਝ ਹੋਰ ਮੰਗੀਦਾ, ਸ਼ਾਮੀ ਕੁਝ ਹੋਰ ਮੰਗੀਦਾ, ਪਰ ਕਰਮਾਂ ਵਿੱਚ ਕੁਝ ਹੋਰ ਮੰਗਦੇ ਹੋ, ਅੰਦਰ ਜਾ ਕੇ ਕੁਝ ਹੋਰ ਮੰਗਦੇ ਹੋ, ਸਾਡੀਆਂ ਅਰਦਾਸਾਂ ਨਿੱਤ ਬਦਲਦੀਆਂ ਨੇ। ਬਾਬੇ ਬੁੱਢੇ ਦੀ ਇੱਕੋ ਹੀ ਅਰਦਾਸ 100 ਸਾਲ ਤੋਂ। ਸਿੱਖਾਂ ਪੁੱਛਿਆ ਮਹਾਰਾਜ ਕਿਹੜੀ ਅਰਦਾਸ? ਕਹਿਣ ਲੱਗੇ ਬਾਬਾ ਬੁੱਢਾ ਸਿਦਕ ਵਿੱਚ ਟਿਕ ਗਿਆ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇੱਕੋ ਹੀ ਅਰਦਾਸ ਕਰਦਾ, ਹਰ ਵੇਲੇ ਧਿਆਨ ਵਿੱਚ ਇੱਕੋ ਹੀ ਅਰਦਾਸ ਰਹਿੰਦੀ ਹੈ। ਉਹ ਅਰਦਾਸ ਇਹ ਹੈ, ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਕਿਰਪਾ ਕਰਕੇ ਇਸ ਬੁੱਢੇ ਦਾ ਸੀਸ ਆਪਣੇ ਚਰਨਾਂ 'ਚ ਰਖਵਾ ਲਿਆ, ਹੁਣ ਮੇਰੀ ਇੱਕੋ ਹੀ ਅਰਦਾਸ ਹੈ, ਮਰਦੇ ਦਮ ਤੱਕ ਤੇਰੇ ਚਰਨਾਂ 'ਚੋਂ ਸੀਸ ਚੁੱਕਣ ਦੀ ਲੋੜ ਨਾ ਪਏ। ਜਿੱਦਣ ਸਿਰ ਚੁੱਕ ਕੇ ਝੋਲੀ ਕਿਤੇ ਹੋਰ ਅੱਡਣੀ ਪੈ ਜਾਏ, ਉੱਦਣ ਬਾਬੇ ਬੁੱਢੇ ਦੀ ਅਰਦਾਸ ਹੈ, ਮੈਨੂੰ ਜ਼ਿੰਦਗੀ ਨਹੀਂ ਚਾਹੀਦੀ, ਪ੍ਰਾਣ ਕੱਢ ਲਿਓ। ਦੇਖੋ ਸਿੱਖੋ, ਇੰਨੇ ਮਾਣ ਨਾਲ ਤੁਹਾਨੂੰ ਕਹਿਣਾ ਚਾਹੀਦਾ, ਗੁਰੂ ਰਾਮਦਾਸ ਸਾਹਿਬ ਜੀ ਨੂੰ ਇੰਨੇ ਮਾਣ ਨਾਲ ਕਹਿਣਾ ਚਾਹੀਦਾ, ਗੁਰੂ ਰਾਮਦਾਸ ਸਾਹਿਬ ਤੁਹਾਡੇ ਚਰਨਾਂ 'ਚ ਝੋਲੀ ਅੱਡ ਕੇ ਆਏ ਹਾਂ, ਹੁਣ ਇਹ ਚੀਜ਼ ਕਿਤੇ ਹੋਰੋਂ ਨਹੀਂ ਮੰਗਣੀ, ਜੇ ਕਿਤੇ ਹੋਰ ਮੰਗਣ ਦੀ ਲੋੜ ਪਈ ਉਦਣ ਜਾਨ ਕੱਢ ਲਈ ਜੀਣਾ ਨਹੀਂ ਚਾਹੁੰਦੇ, ਜੋ ਲੈਣਾ ਇੱਥੋਂ ਲੈਣਾ, ਹੋਰ ਕਿਤੇ ਨਹੀਂ ਚੁੱਕਣਾ। ਮਾਣ ਨਾਲ ਕਹੋਗੇ, ਗੁਰੂ ਰਾਮਦਾਸ ਕਦੇ ਝੋਲੀ ਖਾਲੀ ਨਹੀਂ ਭੇਜਣ। ਕੋਈ ਵਿਸ਼ਵਾਸ ਨਾਲ ਕਹੇ, ਜਿਹੜਾ ਭਾਗਾਂ 'ਚ ਨਹੀਂ ਵੀ ਲਿਖਿਆ ਉਹ ਵੀ ਲਿਖ ਦਿੰਦਾ ਮੇਰਾ ਗੁਰੂ, ਜੇ ਤੁਹਾਡੇ ਭਾਗਾਂ 'ਚ ਨਹੀਂ ਵੀ ਲਿਖਿਆ ਤਾਂ ਵੀ ਲਿਖਣ ਦੀ ਸਮਰੱਥਾ ਰੱਖਦੇ ਗੁਰੂ ਰਾਮਦਾਸ ਸਾਹਿਬ। ਪਰ ਇੱਕ ਬੇਨਤੀ ਹੈ, ਪੂਰੇ ਵਿਸ਼ਵਾਸ ਨਾਲ ਮੰਗਿਆ ਜਾਏ, ਮੈਂ ਕਿਤੇ ਹੋਰ ਨਹੀਂ ਮੰਗਣ ਜਾਣਾ, ਇੱਥੋਂ ਹੀ ਮੰਗਣਾ। ਗੁਰੂ ਅਰਜਨ ਸਾਹਿਬ ਨੇ ਕਿਹਾ, ਬਾਬੇ ਬੁੱਢੇ ਦੀ ਕੋਈ ਅਰਦਾਸ ਹੈ ਕਿ ਫਰੀਦਾਬਾਦ ਪਰਾਏ ਵਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰੱਖਸੀ ਜੀਓ ਸਰੀਰੋਂ ਲੇ। ਜੇ ਕਿਤੇ ਉਹ ਹਾਲਾਤ ਬਣੇ ਕਿ ਤੇਰਾ ਦਰ ਛੱਡ ਕੇ ਕਿਤੇ ਹੋਰ ਜਾਣਾ ਪਏ, ਉਸ ਦਿਨ ਮੇਰਾ ਆਖਰੀ ਸਵਾਸ ਹੋਣਾ ਚਾਹੀਦਾ, ਮੇਰੀ ਜਿੰਦ ਕੱਢ ਲਈ, ਮੈਂ ਜੀਣਾ ਨਹੀਂ ਚਾਹੁੰਦਾ, ਇੰਨਾ ਵੱਡਾ ਸਿਦਕ। ਅਤੇ ਸਿੱਖਾਂ ਕਿਹਾ, ਗੁਰੂ ਅਰਜਨ ਸਾਹਿਬ ਇਹਦਾ ਮਤਲਬ ਬਾਬੇ ਬੁੱਢੇ ਦੇ ਸਿਦਕ ਕਰਕੇ ਤੁਸੀਂ ਹੱਥ ਜੋੜਦੇ ਹੋ, ਉਹਦੇ ਸਿਦਕ ਕਰਕੇ ਸੀਸ ਨਵਾ ਦਿੰਦੇ ਹੋ, ਪਰ ਇੰਨਾ ਤਾਂ ਦੱਸ ਦਿਓ ਇਕੱਲੇ ਹੱਥ ਹੀ ਜੋੜਦੇ ਹੋ, ਇਕੱਲਾ ਸੀਸ ਹੀ ਨਿਭਾਉਂਦੇ ਹੋ। ਜਦੋਂ ਸਿੱਖ ਗੁਰੂ ਅੱਗੇ ਹੱਥ ਜੋੜਦਾ, ਉਹ ਇਕੱਲਾ ਹੱਥ ਜੋੜ ਕੇ ਸਿਰ ਨਹੀਂ ਨਿਭਾਉਂਦਾ, ਸਿੱਖ ਗੁਰੂ ਕੋਲੋਂ ਕੁਝ ਮੰਗਦਾ। ਗੁਰੂ ਅਰਜਨ ਸਾਹਿਬ, ਤੁਸੀਂ ਇਕੱਲੇ ਹੱਥ ਜੋੜਦੇ ਹੋ ਕਿ ਕੁਝ ਮੰਗਦੇ ਵੀ ਹੋ? ਦੇਖੋ ਤੁਹਾਡਾ ਗੁਰੂ ਕੈਸਾ। ਗੁਰੂ ਅਰਜਨ ਸਾਹਿਬ ਨੇ ਕਿਹਾ, ਮੰਗਦਾ ਵੀ ਹਾਂ। ਸਿੱਖ ਕਹਿੰਦੇ, ਗੁਰੂ ਵੀ ਮੰਗਦੇ? ਮਹਾਰਾਜ ਤੁਸੀਂ ਕੀ ਮੰਗਦੇ ਹੋ? ਗੁਰੂ ਅਰਜਨ ਸਾਹਿਬ ਨੇ ਕਿਹਾ, ਜਦੋਂ ਬਾਬਾ ਬੁੱਢਾ ਮੈਨੂੰ ਦਿਸਦਾ, ਮੈਂ ਹੱਥ ਜੋੜ ਕੇ ਇਕੱਲਾ ਸਿਰ ਨਹੀਂ ਹੋ ਚੁਕਾਉਂਦਾ, ਉਹ ਸਿੱਖੋ ਅੰਦਰੋਂ ਮੰਗਦਾ ਵੀ ਹਾਂ। ਪਤਾ ਕੀ, ਇੱਕ ਵਾਰ ਤੁਸੀਂ ਵੀ ਮੰਗਿਓ, ਇਹੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ, ਮੰਗਿਆ ਕਰ ਉਹਨਾਂ ਦੀ ਸੰਗਤ ਵਿੱਚੋਂ। ਗੁਰੂ ਅਰਜਨ ਸਾਹਿਬ ਕੀ ਮੰਗਦੇ ਹੋ? ਮਹਾਰਾਜ ਨੇ ਕਿਹਾ, ਗੁਰਸਿੱਖੀ ਭਾਣਾ ਮੰਨਿਆ। ਜਿਹਨਾਂ ਗੁਰਸਿੱਖਾਂ ਨੇ ਭਾਣਾ ਮੰਨ ਲਿਆ ਗੁਰੂ ਦਾ, ਜਿਹੜੇ ਸਿਦਕ ਵਿੱਚ ਬਹਿ ਗਏ ਉਸ ਦਰ ਤੇ, ਜਿਹਨਾਂ ਕਿਹਾ ਹੁਣ ਨਹੀਂ ਉਹ ਸਿਰ ਚੁੱਕਣਾ, ਹੁਣ ਪ੍ਰਾਣ ਜਾਣਗੇ ਪਰ ਤੇਰੇ ਦਰ ਤੋਂ ਸਿਰ ਨਹੀਂ ਉਹ ਚੁੱਕਣਾ, ਉਹਨਾਂ ਸਿਦਕਵਾਨ ਸਿੱਖਾਂ ਦਾ ਧਿਆਨ ਧਰ ਕੇ ਗੁਰੂ ਕਹਿੰਦਾ। ਤੁਸੀਂ ਵੀ ਤੇ ਰੋਜ਼ ਅਰਦਾਸ ਵਿੱਚ ਕਹਿੰਦੇ ਹੋ ਨਾ, ਤਿੰਨਾਂ ਗੁਰਸਿੱਖਾਂ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ। ਗੁਰੂ ਅਰਜਨ ਸਾਹਿਬ ਨੇ ਕਿਹਾ, ਗੁਰਸਿੱਖੀ ਪਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਤੇ ਮੰਗਿਆ ਪਤਾ ਕੀ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਮੰਗੋ, ਗੁਰਸਿੱਖਾਂ ਹਮ ਪਾਪੀ ਪੀਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਪੀਗਤ ਗੁਰਸਿੱਖਾਂ
ਤੋੜ ਦੇ,
ਗੁਰਸਿੱਖਾਂ ਕੀ ਹਰ ਤੋੜ ਦੇ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਮੈਂ ਮੰਗਦਾ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਪੀ ਗਤ ਪਾਹੇ। ਮੈਂ ਰੋਜ਼ ਮੰਗਦਾ ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਅੱਜ ਮਹਾਰਾਜ ਨੇ ਕਿਹਾ, ਅਰਦਾਸ ਕਰ ਮਿਲੋ ਸੰਤਨ ਕੈ ਸੰਗ, ਮੋਹੇ ਉਧਾਰ ਲਿਹੋ, ਬਿਨੋ ਕਰੂੰ ਕਰ ਜੋੜ, ਹਰ ਹਰ ਨਾਮ ਦੇਹੋ। ਮੇਰੀ ਹੱਥ ਜੋੜ ਕੇ ਅਰਦਾਸ ਹੈ, ਜਪਣ ਵਾਲਿਆਂ ਦੀ ਸੰਗਤ ਬਖਸ਼ੋ ਤੇ ਜਪਣ ਵਾਸਤੇ ਨਾਮ ਬਖਸ਼ੋ।
ਹਰ ਨਾਮ ਮੰਗੋ ਚਰਨ ਲਾਗੋ, ਮਾਨ ਤਿਆਗੋ ਤੁਮ ਦਇਆ।
ਹੁਣ ਸਭ ਤੋਂ ਵੱਡੀ ਗੱਲ ਹੈ, ਚਰਨਾਂ ਵਿੱਚ ਵੀ ਲੱਗ ਜਾਂਦਾ ਸਿੱਖ ਅਰਦਾਸ ਕਰਕੇ, ਜਪਣ ਵਾਲਿਆਂ ਦੀ ਸੰਗਤ ਵੀ ਮਿਲ ਜਾਂਦੀ ਅਰਦਾਸ ਕਰਕੇ, ਜਪਣ ਵਾਸਤੇ ਨਾਮ ਵੀ ਮਿਲ ਜਾਂਦਾ ਅਰਦਾਸ ਕਰਕੇ। ਪਰ ਇੱਕ ਚੀਜ਼ ਖੜੀ ਹੋ ਜਾਂਦੀ, ਉਹ ਪਤਾ ਕੀ, ਮਾਣ। ਫਿਰ ਬੰਦੇ ਨੂੰ ਮਾਣ ਆਉਂਦਾ ਕਿ ਮੈਂ ਇੱਥੇ ਪਹੁੰਚ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਪਣ ਵਾਲਿਆਂ ਨੂੰ, ਜਿਨ੍ਹਾਂ ਦੇ ਅੰਦਰ ਜਪਦਿਆਂ ਜਪਦਿਆਂ ਮਾਣ ਆ ਜਾਏ, ਉਹਨਾਂ ਨੂੰ ਫਿਰ ਸਾਧ ਕਹਿ ਕੇ, ਸਾਧ ਕਹਿ ਕੇ, ਗੁਰਸਿੱਖ ਕਹਿ ਕੇ, ਸਾਧ ਕਹਿ ਕੇ ਕਿਹਾ, ਮਾਣ ਛੱਡ ਦਿਓ ਪਿਆਰੇ ਹੋ। ਸਾਧੋ ਮਨ ਕਾ ਮਾਣ ਤਿਆਗੋ, ਇਹਦਾ ਮਤਲਬ ਸਾਧੂਆਂ ਦੇ ਅੰਦਰ ਵੀ ਮਾਣ ਆ ਸਕਦਾ। ਸਾਧੋ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਅੱਜ ਗੁਰੂ ਅਰਜਨ ਸਾਹਿਬ ਕਹਿੰਦੇ, ਨਾਮ ਵੀ ਮਿਲੇਗਾ, ਸੰਗਤ ਵੀ ਮਿਲੇਗੀ, ਇੱਕ ਚੀਜ਼ ਅੰਦਰ ਮਾਣ ਆ ਜਾਂਦਾ, ਅਰਦਾਸ ਕਰਿਆ ਕਰ, ਇਹ ਮਾਲਕ ਤੁਸੀਂ ਦਇਆ ਕਰੋ, ਮੇਰੇ ਅੰਦਰ ਕਦੇ ਵੀ ਮਾਣ ਨਾ ਆਵੇ।
ਤੂੰ ਨਾ ਤਾਵੋ ਸਰਣ ਪਾਵੋ, ਕਰੁਣਾ ਮੈਂ ਪ੍ਰਭ ਕਰ ਮਇਆ।
ਹੇ ਕਿਰਪਾ ਦੇ ਘਰ ਨਿਰੰਕਾਰ ਵਾਹਿਗੁਰੂ, ਮੈਂ ਕਿਤੇ ਧਾਵਾਂ ਨਾ, ਧਾਣਾ ਦਾ ਅਰਥ ਹੁੰਦਾ ਭੱਜਣਾ, ਜਿਹੜਾ ਮਨ ਭਟਕ ਰਿਹਾ ਨਾ, ਗੁਰੂ ਕੋਲ ਬੈਠਿਆਂ ਵੀ ਭੱਜਦਾ, ਇੱਧਰ ਵੀ ਭੱਜਦਾ, ਮਹਾਰਾਜ ਆਪਣੀ ਸ਼ਰਨ ਵਿੱਚ ਪਾਓ, ਇਹਦੀ ਭਟਕਣਾ ਦੂਰ ਕਰੋ, ਇਹੀ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਤਿੰਨ ਭੁੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਕਈਆਂ ਨੇ ਮਨ ਦੀ ਭੁੱਖ ਜਿਹੜੀ ਇੰਦਰੀਆਂ ਦੇ ਰਾਹੀਂ ਪ੍ਰਗਟ ਹੁੰਦੀ, ਤਨ ਦੀ ਭੁੱਖ ਜਿਹੜੀ ਭੋਜਨ ਦੇ ਰਾਹੀਂ ਨਿਕਲਦੀ, ਅੱਗੇ ਫਿਰ ਕਈ ਨਾਮ ਦੀ, ਆਤਮਾ ਦੀ ਭੁੱਖ, ਆਤਮਾ ਦੀ ਭੁੱਖ ਨਾਮ ਨਾਲ ਮਿਟਣੀ ਹੈ। ਔਰ ਖਿਆਲ ਕਰਿਓ, ਦੋ ਭੁੱਖਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮਿਟਦੀਆਂ ਹੀ ਨਹੀਂ, ਇਹ ਧਿਆਨ ਵਿੱਚ ਰੱਖਣਾ, ਦੋ ਭੁੱਖਾਂ ਮਿਟਦੀਆਂ ਨਹੀਂ। ਜਦੋਂ ਮਹਾਰਾਜ ਨੇ ਇੰਦਰੀਆਂ ਦੀ ਭੁੱਖ ਕਹੀ, ਉਦੋਂ ਕਿਹਾ ਬੰਦਾ ਬੁੱਢਾ ਹੋ ਜਾਂਦਾ, ਅੱਖਾਂ ਜੋਤ ਹੀਣ ਤੱਕ ਪਹੁੰਚ ਜਾਂਦੀਆਂ ਨੇ, ਪਰ ਪਾਪੀ ਮਨ ਤਾਂ ਵੀ ਉਹਨੂੰ ਵੇਖਣ 'ਤੇ ਮਜਬੂਰ ਕਰਦਾ। ਇਹ ਜਿਹੜੀ ਜ਼ਬਾਨ ਹੈ ਇਹ ਥਿੜਕਣ ਲੱਗ ਜਾਂਦੀ ਹੈ, ਤਾਂ ਵੀ ਬੰਦਾ ਬੋਲਣੋਂ ਨਹੀਂ ਹਟਦਾ। ਘਰ ਵਾਲੇ ਕਹਿੰਦੇ ਨੇ ਐਵੇਂ ਬੋਲਦਾ ਰਹਿੰਦਾ, ਫਿਰ ਬਜ਼ੁਰਗ ਨੂੰ ਕਹਿਣਗੇ ਐਵੇਂ ਬੋਲਦਾ ਰਹਿੰਦਾ, ਉਹਦੇ ਕੋਲ ਨਹੀਂ ਬੈਠਣਗੇ ਕੋਈ। ਹਜ਼ੂਰ ਨੇ ਕਿਹਾ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ। ਸੱਚੇ ਪਾਤਸ਼ਾਹ ਨੇ ਕਿਹਾ ਬੋਲ ਬੋਲ ਕੇ ਜੀਭ ਨਹੀਂ ਰੱਜਦੀ, ਸੁਣ ਸੁਣ ਕੇ ਕੰਨ ਨਹੀਂ ਰੱਜਦੇ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੈ, ਉਸ ਬੰਦੇ ਦੀ ਇੰਦਰੀਆਂ ਦੀ ਭੁੱਖ ਨਹੀਂ ਉਤਰਦੀ, ਸਦਾ ਲੱਗੀ ਰਹਿੰਦੀ ਹੈ। ਜਦੋਂ ਮਹਾਰਾਜ ਨੇ ਪੇਟ ਦੀ ਭੁੱਖ ਦੀ ਗੱਲ ਕੀਤੀ, ਫਿਰ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ, ਤ੍ਰਿਗ ਤਿਨਾਂ ਦਾ ਜੀਭਿਆ, ਜਿਨ ਸੱਚ ਨਾ ਲੱਗੋ ਰੰਗ। ਇਹਨੂੰ ਕਿਹਾ ਤੇਰੇ ਪੇਟ ਦੀ ਭੁੱਖ ਵੀ ਉਤਰੇਗੀ ਨਹੀਂ, ਬੰਦੇ ਨੂੰ ਭਾਵੇਂ ਬਿਮਾਰੀ ਲੱਗ ਜਾਏ, ਸ਼ੂਗਰ ਹੋ ਜਾਏ, ਮੈਂ ਉਹ ਬੰਦੇ ਵੀ ਖਾਂਦੇ ਵੇਖੇ ਨੇ ਜਿਹੜੇ ਇਹ ਗੱਲ ਕਹਿ ਕੇ ਖਾ ਲੈਣਗੇ, ਛੱਡੋ ਮਰ ਤੇ ਜਾਣਾ ਹੀ ਆ, ਖਾ ਤੇ ਲਈਏ। ਇਹਦਾ ਮਤਲਬ ਡਾਕਟਰ ਦੀ ਪਾਬੰਦੀ ਤੋਂ ਬਾਅਦ ਵੀ ਕਦੇ ਕਦੇ ਮਨ ਦੀ ਜਿਹੜੀ ਭੁੱਖ ਹੈ ਪੇਟ ਦੀ, ਉਹ ਲਲਚਾਉਂਦੀ ਹੈ, ਬੰਦਾ ਭੋਗ ਲੈਂਦਾ। ਮਹਾਰਾਜ ਨੇ ਕਿਹਾ ਇਹ ਸਾਰੀਆਂ ਭੁੱਖਾਂ ਜਿੰਨੀਆਂ ਭੋਗੇਗਾ ਉਨੀਆਂ ਜ਼ਿਆਦਾ ਲੱਗਣਗੀਆਂ, ਇਹ ਵੀ ਧਿਆਨ ਵਿੱਚ ਰੱਖਿਓ। ਇੰਦਰੀਆਂ ਦੀ ਭੁੱਖ ਆਪਾਂ ਜਿੰਨੀ ਭੋਗਾਂਗੇ ਉਨੀ ਵਧੇਗੀ, ਜਿੰਨਾ ਸੰਸਾਰ ਵੇਖੋਗੇ ਉਨਾ ਵਧੇਗਾ ਵੇਖਣ ਦੀ ਇੱਛਾ, ਜਿੰਨਾ ਸੰਸਾਰ ਵਿੱਚ ਝੂਠ ਬੋਲੋਗੇ ਉਨਾ ਵੱਧ ਹੈ। ਇੰਦਰੀਆਂ ਦੀ ਭੁੱਖ ਜਿੰਨੀ ਭੋਗੋਗੇ ਵੱਧੀ ਹੈ, ਔਰ ਇਸ ਭੁੱਖ ਵਿੱਚੋਂ ਰੋਗ ਪੈਦਾ ਹੁੰਦੇ ਨੇ। ਪੇਟ ਦੀ ਭੁੱਖ ਜਿੰਨੀ ਵਧਾ ਲਓਗੇ ਵੱਧੀ ਹੈ, ਉਸ ਭੁੱਖ ਦੇ ਨਾਲ ਰੋਗ ਪੈਦਾ ਹੁੰਦੇ ਨੇ। ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਈਆਂ। ਇਸ ਲਈ ਗੁਰਸਿੱਖ ਥੋੜ੍ਹਾ ਸੁਣਦਾ ਅਤੇ ਥੋੜ੍ਹਾ ਖਾਂਦਾ, ਉਹ ਆਪਣੇ ਇੰਦਰੀਆਂ ਉੱਤੇ ਵੀ ਸੰਕੋਚ ਰੱਖਦਾ ਗੁਰੂ ਦੇ ਸ਼ਬਦ ਨਾਲ, ਕਿਉਂਕਿ ਇਹ ਭੁੱਖ ਵੱਧਦੀ ਹੈ ਔਰ ਪਰਤ ਕੇ ਇਸ ਭੁੱਖ ਵਿੱਚੋਂ ਰੋਗ ਪੈਦਾ ਹੁੰਦੇ ਨੇ। ਤਾਂਹੀਓ ਸਾਹਿਬ ਨੇ ਕਿਹਾ ਸੌ ਉਲੰਬੇ ਦਿਨੇ ਕੇ ਰੱਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਵੇਹਾਂ ਜੀਬਿਆ ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ, ਨਾਮ ਤੋਂ ਬਗੈਰ ਇਹ ਸਾਰੇ ਤੇਰੇ ਦੁਸ਼ਮਣ ਬਣ ਜਾਣਗੇ। ਹੁਣ ਸਾਹਿਬ ਨੇ ਅਗਲੀ ਗੱਲ ਕਹੀ, ਇੱਕ ਭੁੱਖ ਹੈ ਜਿਹੜੀ ਭੁੱਖ ਤਾਂ ਵੱਧਦੀ ਹੈ, ਪਰ ਖਿਆਲ ਕਰਿਓ ਉਸ ਭੁੱਖ ਵਿੱਚੋਂ ਦੁੱਖ ਨਹੀਂ ਨਿਕਲਦੇ, ਉਹ ਦੁੱਖਾਂ ਨੂੰ ਖਾ ਜਾਂਦੀ ਹੈ। ਇਹ ਕਿਹੜੀ ਭੁੱਖ ਹੈ ਜੀ? ਇੰਦਰੀਆਂ ਦੀ ਭੁੱਖ ਵੇਖਿਆਂ ਵੱਧਦੀ ਹੈ ਪਰ ਰੋਗ ਪੈਦਾ ਕਰਦੀ ਹੈ, ਪੇਟ ਦੀ ਭੁੱਖ ਖਾਧਿਆਂ ਵੱਧਦੀ ਹੈ ਪਰ ਰੋਗ ਪੈਦਾ ਕਰਦੀ ਹੈ। ਪਰ ਖਿਆਲ ਕਰਿਓ ਇੱਕ ਭੁੱਖ ਵਧਾਇਆ ਵੱਧਦੀ ਹੈ, ਉਹ ਰੋਗ ਨਹੀਂ ਪੈਦਾ ਕਰਦੀ, ਰੋਗਾਂ ਨੂੰ ਖਾ ਜਾਂਦੀ। ਮਹਾਰਾਜ ਉਹ ਕਿਹੜੀ ਭੁੱਖ ਹੈ? ਸੱਚੇ ਪਾਤਸ਼ਾਹ ਕਹਿੰਦੇ ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਖਾਏ ਚੱਲੀਐ ਦੁੱਖ। ਇਹਨੂੰ ਕਹਿਣਗੇ ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਨਾਮ ਦੀ ਭੁੱਖ ਨੇ ਸਾਰੀਆਂ ਭੁੱਖਾਂ ਮਿਟਾ ਦੇਣੀਆਂ, ਇੰਦਰੀਆਂ ਦੀ ਵੀ ਔਰ ਜਿਹੜੀ ਸੰਸਾਰ ਦੇ ਰਸ ਭੋਗਣ ਦੀ ਉਹ ਵੀ ਭੁੱਖ। ਅੱਜ ਮਹਾਰਾਜ ਨੇ ਕਿਹਾ ਅਰਦਾਸ ਕਰ, ਤੇਰਾ ਧੋਣਾ ਭਟਕਣਾ ਹਟ ਜਾਏਗਾ, ਸ਼ਰਨ ਵਿੱਚ ਟਿਕ ਜਾਏਗਾ, ਅਰਦਾਸ ਕਰਿਆ ਕਰ, ਤੈਨੂੰ ਉਹ ਪ੍ਰਭੂ ਸ਼ਰਨ ਵਿੱਚ ਰੱਖਣ।
ਸਮਰਾਥ ਆਗਾਥ ਅਪਾਰ ਨਿਰਮਲ, ਸੁਣੋ ਸੁਆਮੀ ਬਿਨੋ ਇਹੋ।
ਬਿਨੋ ਦਾ ਅਰਥ ਹੁੰਦਾ ਅਰਦਾਸ, ਮੇਰੀ ਬੇਨਤੀ ਇਹ ਸੁਣੋ, ਇਹ ਮੇਰੇ ਸਤਿਗੁਰੂ ਤੁਸੀਂ ਸਮਰੱਥ ਹੋ, ਅਪਾਰ ਹੋ, ਨਿਰਮਲ ਹੋ, ਤੇ ਮੇਰੀ ਬੇਨਤੀ ਸੁਣੋ, ਮੈਨੂੰ ਵੀ ਮੈਲ ਨਾਲ ਭਰੇ ਨੂੰ ਨਿਰਮਲ ਕਰ ਦਿਓ।
ਹਰਿ ਜੂੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇ ਹੋ।
ਮਹਾਰਾਜ ਜਨਮ ਤੇ ਮਰਨ ਤੋਂ ਬਚਾ ਲਓ, ਇਸ ਬੰਧਨ ਤੋਂ ਮੁਕਤ ਕਰ ਦਿਓ, ਜਿਹੜੀਆਂ ਚੀਜ਼ਾਂ ਜਨਮ ਮਰਨ ਵਿੱਚ ਰਹਿੰਦੀਆਂ ਨੇ। ਖਿਆਲ ਕਰਿਓ, ਫੁਰਨੇ ਵੀ ਜੰਮਦੇ ਮਰਦੇ ਰਹਿੰਦੇ ਨੇ, ਉਹ ਵੀ ਅਰਦਾਸ ਕਰਨੀ ਚਾਹੀਦੀ। ਮਹਾਰਾਜ, ਬਾਰ ਬਾਰ ਮਲੀਨ ਫੁਰਨੇ ਨਾ ਪੈਦਾ ਹੋਣ, ਕਿਰਪਾ ਕਰਕੇ ਨੂੰ ਸਥਿਰ ਕਰ ਦਿਓ। ਅਤੇ ਸੱਚੇ ਪਾਤਸ਼ਾਹ, ਜੇ ਇਹ ਫੁਰਨੇ ਥਿਰ ਹੋ ਗਏ, ਫਿਰ ਸੱਚ ਹੈ ਜਨਮ ਮਰਨ ਵੀ ਥਿਰ ਹੋ ਜਾਏਗਾ। ਅਰਦਾਸ ਕਰਨੀ ਚਾਹੀਦੀ, ਦੋਵੇਂ ਜੋੜ ਹੱਥ ਅਰਦਾਸ, ਇਹ ਸਤਿਗੁਰੂ ਮੈਨੂੰ ਜਨਮ ਮਰਨ ਤੋਂ ਮੁਕਤ ਕਰੋ।
ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਬੜੀ ਕਮਾਲ ਦੀ ਹੈ। ਅਰਦਾਸ ਕਰਨ ਵਾਲਾ ਹੁਣ ਕਹਿ ਰਿਹਾ, ਗੁਰੂ ਅਰਜਨ ਸਾਹਿਬ ਨੇ ਕਿਹਾ ਅਰਦਾਸ ਕਰ, ਅਗਲੇ ਪਦੇ ਵਿੱਚ ਕਹਿੰਦੇ ਇੱਦਾਂ ਅਰਦਾਸ ਕਰੀ ਕਿ ਤੂੰ ਅਪਰਾਧੀ ਆ, ਤੂੰ ਮਤਹੀਣ ਆ, ਤੂੰ ਨਿਰਗੁਣ ਆ, ਤੂੰ ਨੀਚ ਆ, ਤੂੰ ਸੱਠ ਕਠੋਰ ਤੇ ਕੁਚੀਲ ਆ, ਇਹ ਗੱਲਾਂ ਦੀ ਅਰਦਾਸ ਕਰ। ਪਤਾ ਕਿਉਂ? ਪੂਜਾ ਪਾਠ ਜਪ ਤਪ ਸੇਵਾ ਸਿਮਰਨ ਸਭ ਕੁਝ ਕੀਤਾ ਜਾਂਦਾ, ਔਰ ਉਹ ਕਰਕੇ ਅਰਦਾਸ ਕਰਦੇ ਹਾਂ। ਮੇਰੇ ਗੁਰੂ ਨੇ ਇੱਕ ਗੱਲ ਕਹੀ, ਇਹਨਾਂ ਚੀਜ਼ਾਂ ਨੂੰ ਚੇਤੇ ਕਰਕੇ ਅਰਦਾਸ ਕਰੀ। ਜਦੋਂ ਬੰਦਾ ਆਪਣੀਆਂ ਗੁਣ ਗਣਾਉਂਦਾ ਨਾ, ਗੁਣ ਮੇਰੇ ਵਿੱਚ ਆਹ ਗੁਣ ਨੇ, ਉਹ ਫੁੱਲ ਕੇ ਦੱਸਦਾ, ਉਹਦੀ ਧੌਣ ਅੱਕੜੀ ਹੁੰਦੀ ਹੈ, ਅੱਖਾਂ ਟਿੱਕੀਆਂ ਹੁੰਦੀਆਂ ਨੇ ਅੱਕੜ ਦੇ ਨਾਲ, ਸੀਨਾ ਥੋੜ੍ਹਾ ਤਾਣ ਕੇ ਦੱਸਦਾ, ਮੈਨੂੰ ਉਹ ਮਾਣ ਮਿਲਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ, ਉਹ 20 ਗੱਲਾਂ ਧੌਣ ਅਕੜਾ ਕੇ ਕਹਿੰਦਾ। ਔਰ ਜਦੋਂ ਕੋਈ ਗੱਲਾਂ ਦੱਸਦਿਆਂ ਸਾਹਮਣੇ ਉਹ ਬੰਦਾ ਆ ਜਾਏ ਜਿਹੜਾ ਉਸ ਬੰਦੇ ਦਾ ਔਗਣ ਵੀ ਜਾਣਦਾ ਹੋਵੇ, ਗੱਲਾਂ ਕਰਨ ਵਾਲੇ ਨੂੰ ਅੱਖਾਂ ਝੁਕਾਉਣੀਆਂ ਨਹੀਂ ਪੈਣਗੀਆਂ, ਆਪੇ ਚੁੱਪ ਜਾਣਗੀਆਂ, ਕਿਉਂਕਿ ਉਹ ਡਰਦਾ, ਉਹਨੂੰ ਪਤਾ ਹੁਣ ਉਹ ਆ ਗਿਆ ਜਿਹੜਾ ਮੇਰਾ ਔਗਣ ਵੀ ਜਾਣਦਾ। ਪਹਿਲਾਂ ਮੈਂ ਉਹਨਾਂ ਵਿੱਚ ਕਹਿ ਰਿਹਾ ਸੀ ਜਿਨ੍ਹਾਂ ਨੂੰ ਮੇਰੇ ਬਾਰੇ ਪਤਾ ਨਹੀਂ ਸੀ, ਮੈਂ ਸਿਰਫ ਆਪਣੇ ਗੁਣ ਦੱਸ ਰਿਹਾ ਸੀ। ਜਦੋਂ ਸਾਹਮਣੇ ਉਹ ਬੰਦਾ ਆ ਜਾਏ ਜਿਹੜਾ ਸਾਡੇ ਔਗਣ ਵੀ ਜਾਣਦਾ ਹੋਵੇ, ਫਿਰ ਬੰਦੇ ਦੀ ਧੌਣ ਵੀ ਚੁੱਕ ਜਾਂਦੀ ਹੈ, ਅੱਖਾਂ ਵੀ ਨਿਭ ਜਾਂਦੀਆਂ ਨੇ, ਉਹਦੇ ਬੋਲ ਵੀ ਦਬ ਜਾਂਦੇ ਨੇ। ਇਹੀਓ ਗੱਲ ਗੁਰੂ ਅਰਜਨ ਸਾਹਿਬ ਨੇ ਕਹੀ, ਅਰਦਾਸ ਕਰਨ ਲੱਗਿਆਂ ਆਪਣੇ ਔਗਣ ਚੇਤੇ ਕਰੀ, ਜਿਹੜੇ ਗੁਰੂ ਅੱਗੇ ਕਰਨ ਲੱਗਾ ਉਹ ਤੇਰੇ ਬਾਰੇ ਜਾਣਦਾ ਤੂੰ ਕੀ ਆ। ਐਵੇਂ ਆਪਣੇ ਪੂਜਾ ਪਾਠ ਦਾ ਢੰਡੋਰਾ ਨਾ ਪਿੱਟੀ। ਮੈਂ ਇੱਕ ਸੁਖਮਨੀ ਸਾਹਿਬ ਦਾ ਪਾਠ, ਪੰਜ ਬਾਣੀਆਂ ਨਿਤਨੇ ਮਾਸਾ ਦੀ ਵਾਰ ਸੁਣਾਉਂਦੇ ਤੂੰ ਅਰਦਾਸ ਕਰਕੇ, ਪਰ ਕਦੇ ਔਗਣ ਵੀ ਚੇਤੇ ਕਰ ਲਈ ਤੇਰੀ ਧੌਣ ਆਪੇ ਹੀ ਚੁੱਕ ਜਾਏਗੀ। ਜਿਹਦੇ ਅੱਗੇ ਅਰਦਾਸ ਕਰਦਾ ਉਹ ਤੇਰੇ ਬਾਰੇ ਜਾਣਦਾ ਕਿ ਤੂੰ ਅਪਰਾਧੀ ਹੈ, ਮਤਹੀਣ ਹੈ, ਕੁਚਲ ਹੈ, ਕਠੋਰ ਹੈ, ਅਗਿਆਨੀ ਹੈ। ਤਾਂਹੀਓ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਅਰਦਾਸ ਇੱਦਾਂ ਕਰਿਆ ਕਰ, ਆਪੇ ਜਾਣੇ ਕਰੇ ਆਪ, ਉਹ ਤੇਰੇ ਬਾਰੇ ਜਾਣਦਾ ਇਹ ਚੇਤੇ ਰੱਖ, ਫਿਰ ਤੇਰੀਆਂ ਅੱਖਾਂ ਆਪੇ ਚੁੱਕ ਜਾਣਗੀਆਂ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਜਿਹੜਾ ਆਪੇ ਕਰਨ ਵਾਲਾ ਤੇਰੇ ਬਾਰੇ ਜਾਣਦਾ ਤੂੰ ਕੌਣ ਹੈ, ਤੇਰੀ ਔਕਾਤ ਦਾ ਪਤਾ ਹੈ ਉਹਨੂੰ, ਉਹਦੇ ਅੱਗੇ ਹੰਕਾਰ ਨਾਲ ਨਾ ਖਲੋ ਜਾਈ, ਝੁੱਕ ਜਾਈ, ਆਪਣੇ ਆਪ ਹੀ ਝੁੱਕ ਜਾਂਗੇ। ਫਿਰ ਝੁੱਕਣਾ ਕਹਿਣਾ ਨਹੀਂ ਪਏਗਾ ਕਿ ਝੁੱਕ ਕੇ ਅਰਦਾਸ ਕਰੋ, ਆਪੇ ਝੁੱਕ ਜਾਂਗੇ। ਜਦੋਂ ਪਤਾ ਅੰਦਰੋਂ ਚਿੱਤ ਕਹਿਦਾ ਉਹ ਜਾਣਦਾ ਮੇਰਾ ਔਗਣ, ਜੋ ਮੈਂ ਕਰਕੇ ਆਇਆ ਇਹਨੂੰ ਪਤਾ ਹੈ। ਅੱਜ ਮਹਾਰਾਜ ਕਹਿੰਦੇ ਇਸ ਤਰ੍ਹਾਂ ਅਰਦਾਸ ਕਰ ਕਿ ਤੇਰੇ ਵਿੱਚ ਆ ਔਗਣ ਹਨ।
ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ।
ਇਹ ਮੇਰੇ ਮਾਲਕ, ਮੈਂ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ, ਮੈਂ ਸੱਠ ਹਾਂ, ਮੈਂ ਕਠੋਰ ਹਾਂ, ਮੈਂ ਕੁਚੀਲ ਹਾਂ, ਮੇਰੀ ਚਾਲ ਗਲਤ ਹੈ, ਮੈਂ ਅੰਦਰੋਂ ਕਠੋਰ, ਠੱਗ ਤੇ ਮੂਰਖ ਵਿਕਾਰੀ ਬੰਦਾ ਹਾਂ, ਮੈਂ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ ਹਾਂ।
ਮਲ ਭਰਮ ਕਰਮ ਆਹੰ ਮਮਤਾ ਮਰਨ ਚੀਤ ਨਾ ਆਵੇ।
ਮਹਾਰਾਜ, ਮੈਂ ਭਰਮਾਂ ਵਿੱਚ ਅੱਧ ਨਾਲੋਂ ਵੱਧ ਉਮਰ ਲਗਾ ਦਿੱਤੀ, ਕਰਮ ਕੀਤੇ ਨੇ ਨਾਲ ਹੰਕਾਰ ਵੀ ਕੀਤਾ, ਮੈਨੂੰ ਮਰਨਾ ਚੇਤੇ ਨਹੀਂ ਆਇਆ। ਇਸ ਤਰ੍ਹਾਂ ਅਰਦਾਸ ਕਰ ਕਿ ਇੰਨੀ ਉਮਰ ਤੇਰੀ ਵਿਅਰਥ ਲੰਘ ਗਈ ਹੈ।
ਬਨਤਾ ਬਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ।
ਇਹ ਮਾਲਕ ਪਰਮੇਸ਼ਰ ਜੀ, ਮੈਂ ਘਰ ਪਰਿਵਾਰ ਬੱਚੇ ਪਤਨੀ ਇਸ ਕੁਟੁੰਬ ਦੇ ਅੰਦਰ ਜਿਹੜੇ ਆਨੰਦ ਮਾਇਆ ਵਿੱਚ ਰਹੇ ਹਾਂ, ਉਹ ਆਨੰਦ ਨਹੀਂ ਸੀ, ਉਹਦੇ ਵਿੱਚ ਉਮਰ ਵਿਅਰਥ ਲੰਘੀ ਹੈ। ਮਾਲਕ ਜੀ, ਇਹਦੇ ਵਿੱਚ ਰਹਿੰਦਿਆਂ ਜੋ ਮੈਂ ਲਿਪਟ ਗਿਆ ਸੀ, ਹੁਣ ਕਿਰਪਾ ਕਰਕੇ ਇਸ ਪਰਿਵਾਰ ਦੀ ਲਿਪਟ ਤੋਂ ਭਾਵ ਮੋਹ ਦੇ ਬੰਧਨ ਤੋਂ ਮੁਕਤ ਕਰੋ। ਪਰਿਵਾਰ ਗੁਰੂ ਛਡਾਉਂਦਾ ਨਹੀਂ, ਦੁਕਾਨ ਮਕਾਨ ਰਹੇਗਾ ਪਰ ਉਹਦੇ ਵਿੱਚੋਂ ਚਿੱਤ ਕੱਢ ਲਏਗਾ ਬਾਹਰ। ਚਿੱਤ ਇਸ ਤਰ੍ਹਾਂ ਕਿ ਚਿੱਤ ਇੱਧਰ ਲੈ ਆ, ਸਰੀਰ ਕਰਕੇ ਰਹਿ, ਤੇਰੀ ਗਹਿਰੀ ਅਟੈਚਮੈਂਟ ਨਹੀਂ ਬਣੇਗੀ, ਉਹਦੇ ਵਾਸਤੇ ਅਰਦਾਸ ਕਰ।
ਕਿਸੈ ਜੋਬਨ ਬਦੈ ਜਰੂਆ ਦਿਨ ਨਿਹਾਰੇ ਸੰਗ ਮੀਚ।
ਦੇਖੋ ਕਮਾਲ ਦੀ ਗੱਲ, ਕਿਸੈ ਸੰਸਾਰ ਸਰਕਦਾ ਨਾ, ਹੁਣ ਮਹਾਰਾਜ ਨੇ ਕਿਹਾ ਖਿਸੈ ਜੋਬਨ, ਜਵਾਨੀ ਖਿਸਕ ਰਹੀ ਹੈ, ਫੜ ਕੇ ਰੱਖੋ ਜਿੰਨੀ ਮਰਜ਼ੀ ਜ਼ੋਰ ਨਾਲ, ਇਹਨੇ ਖਿਸਕ ਜਾਣਾ। ਲੱਖ ਦਵਾਈਆਂ ਖਾਓ ਵੈਦਿਕ ਨੁਕਤੇ, ਇਹਨੇ ਖਿਸਕ ਜਾਣਾ, ਇਹ ਜਵਾਨੀ ਨਹੀਂ ਰਹਿਣੀ। ਜੋਬਨ ਖਿਸਕ ਰਿਹਾ, ਬੁਢੇਪਾ ਵੱਧ ਰਿਹਾ, ਤੇ ਮੌਤ ਮੇਰੇ ਵੱਲ ਵੇਖ ਰਹੀ ਹੈ।
ਬਿਨਵੰਤ ਨਾਨਕ ਆਸ ਤੇਰੀ, ਸਰਨ ਸਾਧੂ ਰਾਖ ਨੀਚ।
ਇਹ ਮੇਰੇ ਸਤਿਗੁਰੂ, ਮੈਂ ਨੀਚ ਹਾਂ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ।
ਪਰਮੇ ਜਨਮ ਅਨੇਕ ਸੰਕਟ ਮਹਾ ਜੋਨ।
ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਜਨਮ ਇਸ ਤਰ੍ਹਾਂ ਭਰ ਵਿੱਚ ਲੰਘ ਹੈ। ਜਨਮ ਹੁੰਦਾ, ਮਿਹਨਤ ਕਰੀਦੀ ਹੈ, ਘਰ ਬਣਾਈਦਾ, ਬੱਚੇ ਪਾਲੀਦੇ, ਫਿਰ ਮਰ ਜਾਈਦਾ, ਫਿਰ ਜਨਮ ਹੁੰਦਾ, ਫਿਰ ਬੰਦਾ ਮਿਹਨਤ ਕਰਕੇ ਡਿਗਰੀਆਂ ਲੈਂਦਾ, ਕਾਰੋਬਾਰ ਕਰਦਾ, ਪ੍ਰੋਪਰਟੀ ਬਣਾਉਂਦਾ, ਬੱਚੇ ਪਾਲਦਾ, ਵਿਆਹ ਦਿੰਦਾ, ਫਿਰ ਰੋਗ ਬਿਮਾਰੀ ਲੱਗਦੀ, ਫਿਰ ਮਰ ਜਾਂਦਾ। ਇਸ ਤਰ੍ਹਾਂ ਕਈ ਜਨਮ ਭਰਮਾਂ ਵਿੱਚ ਲੰਘੇ, ਇਸ ਮਹਾਂ ਸੰਕਟ ਜਨਮ ਤੋਂ ਮੁਕਤ ਕਰੋ।
ਲਪਟ ਰਹਿਓ ਇਹ ਸੰਗ, ਮਿੱਠੇ ਭੋਗ ਸੋ ਨਾ।
ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਲਪਟ ਗਿਆ ਮੈਂ, ਸੰਸਾਰ ਦੇ ਸੁੱਖਾਂ ਵਿੱਚ, ਇਹ ਮਿੱਠੇ ਭੋਗਾਂ ਵਿੱਚ ਲਪਟ ਗਿਆ। ਇਹ ਸਭ ਕੁਝ ਮਿੱਠੇ ਭੋਗ ਸੀ, ਇਹ ਮਿੱਠਾ ਲੱਗਾ, ਪਰਤ ਕੇ ਕੌੜਾ ਹੋ ਗਿਆ। ਇਸ ਤਰ੍ਹਾਂ ਸੰਸਾਰ ਦੇ ਜਿੰਨੇ ਵੀ ਪਦਾਰਥ ਭੋਗ ਨੇ, ਇਹਨਾਂ ਵਿੱਚ ਉਮਰ ਬਤੀਤ ਹੋ ਗਈ, ਇਹ ਉਮਰ ਵਿਅਰਥ ਚਲੀ ਗਈ।
ਭ੍ਰਮਤ ਭਾਰ ਅਗਨਤ ਆਇਓ, ਬਾਹੋ ਪਰ ਦੇਸ ਹੈ ਤਾਇਓ।
ਮਾਲਕ ਜੀ ਕਈ ਜੂਨਾਂ, ਕਈ ਜਨਮ ਪੈ ਕੀਟ ਪਤੰਗਾ, ਬੜੀ ਦੂਰ ਪਰਦੇਸ ਤੋਂ ਆਇਆ, ਫਿਰ ਇਹ ਜਨਮ ਮਿਲਿਆ, ਹੁਣ ਕਿਤੇ ਵਿਅਰਥ ਨਾ ਚਲਾ ਜਾਏ। ਸਤਿਗੁਰੂ ਅੱਗੇ ਅਰਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਰ ਕਿ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਤੇਰੀ ਅਰਦਾਸ ਸੁਣੀ ਜਾਏ, ਤੂੰ ਬਹੁਤ ਦੂਰੋਂ ਆਇਆ, ਇਹ ਜਨਮ ਕਿਤੇ ਤੇਰਾ ਕੁਝ ਲਿਖੇ ਵਿੱਚ ਲੱਗ ਜਾਵੇ।
ਆਪ ਓਟ ਤਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰ ਨਾਇਓ।
ਮਹਾਰਾਜ ਹੁਣ ਤੇਰੀ ਹੀ ਓਟ ਹੈ, ਇਹ ਅਕਾਲ ਪੁਰਖ ਵਾਹਿਗੁਰੂ ਮੁਰਾਰ ਪਰਮੇਸ਼ਰ ਸਾਰੇ ਸੁਖ ਦੇਣ ਵਾਲਿਆ, ਤੇਰੀ ਓਟ ਰੱਖ ਕੇ ਤੇਰੇ ਅੱਗੇ ਅਰਦਾਸ ਹੈ।
ਰਾਖਨ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਆ ਹੋ ਨਾ।
ਮਹਾਰਾਜ ਨਾ ਮੇਤੋਂ ਅੱਜ ਤੱਕ ਕੁਝ ਹੋਇਆ, ਨਾ ਅੱਗੇ ਹੋਣਾ, ਆਪਣੀ ਸ਼ਰਨ ਵਿੱਚ ਰੱਖੋ, ਆਪ ਹੀ ਨਾਮ ਜਪਾਓ, ਦੋਵੇਂ ਹੱਥ ਖੜੇ ਕਰਕੇ ਸਰੈਂਡਰ ਕਰ ਦੇਣਾ ਚਾਹੀਦਾ ਗੁਰੂ ਅੱਗੇ। ਬਾਬਾ ਕਬੀਰ ਸਾਹਿਬ ਜੀ ਨੇ ਸਰੈਂਡਰ ਕੀਤਾ ਇੱਕ ਥਾਂ ਤੇ, ਕਹਿੰਦੇ ਇਹ ਮੇਰੇ ਵੱਸ ਦੀ ਗੱਲ ਨਹੀਂ ਰਹੀ, ਹਰ ਕੇ ਲੋਗਾ ਮੋਕੋ ਨੀਤ ਦੱਸੇ ਪਟਵਾਰੀ। ਫਿਰ ਪੁੱਛਿਆ ਬਚੇ ਕਿਵੇਂ, ਕਹਿਣਗੇ ਕੋਈ ਤਰੀਕਾ ਰਹਿ ਗਿਆ, ਮੈਂ ਤੇ ਸਰੈਂਡਰ ਕਰ ਦਿੱਤਾ, ਉੱਪਰ ਪੁਜਾ ਕਰ ਬਾਹਾਂ ਖੜੀਆਂ ਕਰ ਦਿੱਤੀਆਂ, ਮੈਂ ਗੁਰ ਪੈ ਪੁਕਾਰਿਆ, ਤਿੰਨ ਹੋ ਲਿਆ ਉਭਾਰੀ। ਫਿਰ ਗੁਰੂ ਨੇ ਆਪੇ ਰੱਖ ਲਿਆ, ਇਹੀ ਅਰਦਾਸ ਕਰਨੀ ਚਾਹੀਦੀ ਹੈ।
ਸੁਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰਾ ਪਾਉਣ।
ਪਾਉਣ ਦਾ ਅਰਥ ਹੈ ਇਹ ਭਟਕਣ ਵਾਲਾ ਸੰਸਾਰ ਸਮੁੰਦਰ, ਇਹਦੇ ਵਿੱਚੋਂ ਤੇਰੀ ਕਿਰਪਾ ਨਾਲ ਹੀ ਤਰਿਆ ਜਾਣਾ। ਐ ਸੁਖ ਸਹਿਜ ਆਨੰਦ ਦੇ ਦਾਤੇ, ਤੇਰੇ ਚਰਨਾਂ ਵਿੱਚ ਅਰਦਾਸ ਹੈ।
ਨਾਮ ਤਾਰੀਕ ਉਧਾਰੇ, ਭਗਤ ਹੈ ਸੰਸਾ ਕੌਣ।
ਹੁਣ ਕਿੰਨਾ ਵੱਡਾ ਵਿਸ਼ਵਾਸ ਮਹਾਰਾਜ ਦਾ, ਕਹਿੰਦੇ ਉਹਨੇ ਤੇ ਉਹਨਾਂ ਨੂੰ ਵੀ ਤਾਰਿਆ ਜਿਹੜੇ ਨਾਮ ਤਰੀਕ ਸੀ। ਨਾਮ ਤਰੀਕ ਸਮਝਦੇ ਹੋ, ਜਿਹਨੇ ਇਕੱਲਾ ਨਾਮ ਹੀ ਰਖਾਇਆ ਸੀ, ਉਹਨੇ ਨਾਮ ਦੀ ਲਾਜ ਰੱਖ ਲਈ। ਜਿਹਨੇ ਇਕੱਲੇ ਨਾਮ ਹੀ ਭਗਤ ਰਖਾਇਆ, ਉਹਨੇ ਨਾਮ ਦੀ ਵੀ ਲਾਜ ਰੱਖੀ। ਉਹ ਤੂੰ ਨਾਮ ਜਪ ਕੇ ਵੇਖ, ਤੇਰੀ ਕਿਉਂ ਨਹੀਂ ਲਾਜ ਰੱਖੇਗਾ। ਜਿਹਨੇ ਕਿਹਾ ਸੀ ਭਗਤ, ਉਹਨੇ ਨਾਮ ਦੀ ਲਾਜ ਰੱਖ ਲਈ। ਅਰਦਾਸ ਕਰ, ਉਹ ਨਾਮ ਤਰੀਕ ਨੂੰ ਰੱਖ ਲੈਂਦਾ, ਤੂੰ ਕੋਈ ਸੰਸਾ ਨਾ ਕਰੀ, ਉਹ ਤੈਨੂੰ ਵੀ ਜ਼ਰੂਰ ਰੱਖੇਗਾ।
ਜੇਨ ਕੇਨ ਪਰਕਾਰੇ, ਹਰ ਹਰ ਜਸ ਸੁਣੋ ਸਰਵਨ।
ਅਰਦਾਸ ਕਰ, ਜਿੱਦਾਂ ਵੀ ਕਿੱਦਾਂ ਹੋਵੇ, ਜੇਨ ਕੇਨ ਦਾ ਅਰਥ ਜਿਵੇਂ ਵੀ ਕਿਵੇਂ, ਜਿਵੇਂ ਕਿਵੇਂ ਹੋਵੇ, ਤੈਨੂੰ ਕੰਨਾਂ ਨਾਲ ਉਹਦਾ ਜਸ ਸੁਣਨਾ ਚਾਹੀਦਾ। ਔਖਾ ਹੋ ਸੌਖਾ ਹੋ, ਕੰਮ ਛੱਡ, ਇਹ ਮਨ ਨੂੰ ਅੰਦਰ ਧਿਆਨ ਵਿੱਚ ਲਿਆ, ਕੁਝ ਨਾ ਕੁਝ ਸੁਣ, ਉਹਦਾ ਜਸ ਸੁਣ, ਤੇ ਸੁਣੀ ਹੋਈ ਚੀਜ਼ ਤੇਰੇ ਕੰਮ ਆਏਗੀ। ਦੇਖੋ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਜਿੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਰਸ ਮਿੱਠੇ ਮੰਨਿਆ, ਮੰਨਣ ਵਾਲਾ ਤੇ ਮਿੱਠੇ ਰਸ ਤੱਕ ਫਲ ਤੱਕ ਪਹੁੰਚਦਾ। ਸੁਣੇ ਸਾ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਪਾਓ ਏਕ। ਜਾ ਕੋ ਨਦਰ ਕਰੇ ਅੰਮ੍ਰਿਤ ਤੱਕ ਤਾਂ ਪਹੁੰਚਦਾ, ਪਹਿਲਾਂ ਕੰਨਾਂ ਨਾਲ ਸੁਣਿਆ ਕਰ। ਸੁਣਿਆ ਸਾ ਲਾਉਣੇ, ਸਲੂਣਾ ਜਿਹਾ ਰਸ ਆਉਣਾ, ਮਿੱਠਾ ਨਹੀਂ ਆਉਣਾ। ਭਾਵੇਂ ਸਲੂਣਾ ਹੀ ਆਉਂਦਾ, ਇੱਕ ਦਿਨ ਮਿੱਠਾ ਹੋ ਜਾਏਗਾ। ਲੱਗੀ ਹੋਈ ਅੰਬੀ ਸਲੂਣੇ ਤੋਂ ਬਾਅਦ ਇੱਕ ਦਿਨ ਮਿੱਠੀ ਹੁੰਦੀ ਹੈ, ਅੱਜ ਤੂੰ ਜੁੜ ਜਾ, ਇੱਕ ਦਿਨ ਤੈਨੂੰ ਮਿੱਠਾ ਮਿਲੇਗਾ। ਜੇਨ ਕੇਨ ਜਿਵੇਂ ਕਿਵੇਂ ਮਰਜ਼ੀ ਹੋਵੇ, ਕੰਨਾਂ ਨਾਲ ਉਹਦਾ ਜਸ ਸੁਣ ਲਿਆ ਕਰ।
ਸੁਨ ਸ੍ਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨ ਨਾ ਪਾਵਹੇ।
ਤਾਂ ਮਹਾਰਾਜ ਜੀ ਕਹਿੰਦੇ ਜਿੱਦਣ ਸੁਣ ਲਏਗਾ ਨਾ ਕੰਨਾਂ ਨਾਲ, ਸੁਣਦਿਆਂ ਸੁਣਦਿਆਂ ਗੁਰੂ ਤੈਨੂੰ ਗਿਆਨੀ ਕਰ ਦੇਗਾ। ਗਿਆਨੀ ਦਾ ਭਾਵ ਇਹ ਨਹੀਂ ਕਿ ਬਹੁਤ ਜ਼ਿਆਦਾ ਕਥਾ ਆਉਣ ਲੱਗ ਜਾਏ, ਗਿਆਨੀ ਦਾ ਅਰਥ ਇਹ ਹੈ ਕਿ ਤੈਨੂੰ ਗਿਆਨ ਹੋ ਜਾਏ ਸੰਸਾਰ ਬਾਰੇ, ਕਰ ਕੀ ਰਿਹਾ, ਕਰਨਾ ਕੀ ਚਾਹੀਦਾ, ਅਸਲ ਵਿੱਚ ਮੈਂ ਕਰਨ ਕੀ ਆਇਆ, ਇਹ ਚੀਜ਼ ਦਾ ਗਿਆਨ ਗੁਰੂ ਤੈਨੂੰ ਪੁਰਖ ਗਿਆਨੀ ਬਣਾ ਦੇਗਾ, ਫਿਰ ਨਾਮ ਨਿਧਾਨ ਵੀ ਬਖਸ਼ ਦੇਣਗੇ।
ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵ ਹੇ।
ਉਹ ਪ੍ਰਭੂ ਨਾਲ ਰੱਤਿਆ ਜਾਏਗਾ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਪ੍ਰੀਤ ਬਣ ਜਾਏਗੀ।
ਵਸੁਦੇ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ।
ਗੁਰੂ ਅਰਜਨ ਸਾਹਿਬ ਕਹਿੰਦੇ ਉਸ ਬਖਸ਼ਿੰਦ ਦੀਆਂ ਕਿਆ ਬਾਤਾਂ ਨੇ, ਉਹ ਤੇ ਇੰਨਾ ਸਮਰੱਥ, ਇੰਨਾ ਦਿਆਲੂ, ਇੰਨਾ ਕਿਰਪਾਲੂ ਹੈ, ਤੂੰ ਉਹਦੇ ਅੱਗੇ ਅਰਦਾਸ ਕਰ, ਉਹ ਬੜੀ ਵੱਡੀ ਸਮਰੱਥਾ ਰੱਖਦਾ। ਉਹਦੇ ਗੁਣ ਭਾਵੇਂ ਕੋਈ ਧਰਤੀ ਨੂੰ ਕਾਗਜ਼ ਬਣਾ ਲੈ, ਭਾਵੇਂ ਸਮੁੰਦਰ ਦੇ ਪਾਣੀ ਨੂੰ ਸਿਆਹੀ ਬਣਾ ਲੈ, ਭਾਵੇਂ ਦਰਖਤਾਂ ਦੀ ਕੋਈ ਕਲਮ ਘੜ ਲੈ, ਲਿਖੇ ਨਹੀਂ ਜਾ ਸਕਦੇ। ਸੱਚੇ ਪਾਤਸ਼ਾਹ ਕਹਿੰਦੇ ਉਹਦੇ ਗੁਣ ਬੇਅੰਤ ਨੇ। ਪੂਰੇ ਸਮੁੰਦਰ ਨੂੰ ਸਿਆਹੀ ਬਣਾ ਲਵੇ, ਪੂਰੇ ਦਰਖਤ ਜਿੰਨੇ ਬਨਸਪਤੀ ਉਹਦੇ ਕਾਗਜ਼, ਉਹਦੀਆਂ ਕਲਮਾਂ ਬਣ ਜਾਣ, ਧਰਤੀ ਕਾਗਜ਼ ਬਣ ਜਾਏ, ਤਾਂ ਵੀ ਲਿਖਿਆ ਨਹੀਂ ਜਾ ਸਕਦਾ। ਉਹ ਇੰਨਾ ਵੱਡਾ ਸਮਰੱਥ ਤੇ ਦਿਆਲੂ ਹੈ।
ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਾਰਨ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਚਰਨ ਸ਼ਰਨ ਪਕੜਿਆ ਕਰ। ਕਬੀਰ ਸਤ ਸਮੁੰਦੈ ਮਸ ਕਰੋ, ਕਲਮ ਕਰੋ ਬਨਰਾਏ, ਵਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਇੱਕ ਜ਼ਰੂਰ ਅਰਦਾਸ ਕਰਿਆ ਕਰੋ, ਦੇਖੋ ਗੁਰੂ ਕਿੰਨਾ ਦਿਆਲੂ ਹੈ। ਪੇਪਰ ਤੇ 100 ਨੰਬਰ ਦਾ ਹੀ ਪਾਉਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੇਪਰ 100 ਨੰਬਰ ਦਾ ਹੀ ਹੁੰਦਾ। ਪੜ੍ਹਾਉਣ ਵਾਲਾ ਟੀਚਰ ਕਹਿ ਦਿੰਦਾ 100 ਚੋਂ 50 ਲੈ ਲਈ ਤਾਂ ਵੀ ਕੋਈ ਨਹੀਂ, ਉਹ ਜੇ ਪੂਰੇ ਨਹੀਂ ਲੈ ਸਕਦਾ, ਇੱਕ ਹਿੱਸਾ 33 ਨੰਬਰ ਹੀ ਲੈ ਲਈ ਤੈਨੂੰ ਪਾਸ ਕਰਦਾ। ਮੇਰਾ ਗੁਰੂ ਵੀ ਇਸ ਤਰ੍ਹਾਂ ਕਹਿੰਦਾ, 100 ਵਿੱਚੋਂ 100 ਨਹੀਂ ਉਹ ਤੈਨੂੰ ਆਉਣੇ, 100 ਚੋਂ 100 ਲੈਣ ਵਾਲੇ ਕੋਈ ਬਿਰਲੇ ਹੁੰਦੇ ਨੇ, ਹੈਨ ਬਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ, ਪਰ ਸਾਡੇ ਵਾਸਤੇ ਰਿਆਇਤ ਦਿੱਤੀ। ਜੇ 100 ਚੋਂ 100 ਨਹੀਂ ਲੈ ਸਕਦਾ, 30 ਹਿੱਸਾ ਹੀ ਲੈ ਲਈ, 33 ਕਿਤੇ ਲੈ, ਤੈਨੂੰ ਗੁਰੂ ਪਾਸ ਕਰ ਦੇਗਾ। ਅਰਦਾਸ ਕਰਨੀ ਚਾਹੀਦੀ। ਤੁਸੀਂ ਅਰਦਾਸ ਵਿੱਚ ਕਹਿੰਦੇ ਹੋ ਨਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ। ਗੁਰੂ ਰੱਖਿਆ ਵੀ ਕਰਦਾ ਵਿਕਾਰਾਂ ਤੋਂ, ਤੇ ਨਾਲ ਰਿਆਇਤ ਵੀ ਦਿੰਦਾ। ਰਿਆਇਤ ਸਮਝਦੇ ਹੋ, ਰਿਆਇਤ ਕਰਦਾ। ਜੇ ਕੋਈ ਹੋ ਵੀ ਜਾਏ, ਉਹ ਕਹਿੰਦਾ ਇੱਥੇ ਕੁ ਤੱਕ ਤੇ ਆ ਜਾ, ਅੱਗੇ ਮੈਂ ਆਪੇ ਹੀ ਬਾਂਹ ਫੜ ਲਾਂਗਾ। ਚਰਨ ਸ਼ਰਨ ਗੁਰੇਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਅਰਦਾਸ ਕਰਿਓ, ਇੱਕ ਇੱਕ ਕਦਮ ਤਾਂ ਪੁੱਟਿਆ ਜਾਏ ਗੁਰੂ ਵੱਲ। ਹਰ ਵਕਤ ਉੱਠਦਿਆਂ ਸਾਰ ਕੰਮ ਕਾਰ ਕਰਦਿਆਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਿੰਘ ਸਾਹਿਬ ਜੀ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ, ਜੋ ਇੱਥੋਂ ਵਾਈਬ੍ਰੇਸ਼ਨ ਤਾਕਤ ਦੇ ਕੇ ਕਰਾਉਂਦੇ ਹੋ। ਗੁਰੂ ਰਾਮਦਾਸ ਸਾਹਿਬ ਤੁਹਾਡੇ ਵਿੱਚ ਵੱਸਦੇ ਨੇ। ਕੋਟਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਫਿਰ ਅਰਦਾਸ ਵਿੱਚ ਜੁੜੀਏ ਜੀ।
ਵਸੁਧ ਕਾਗਦ ਬਨ ਰਾਜ ਕਲਮਾ ਲਿਖਣ ਕਉ ਜੇ ਹੋਏ ਪਵਨ। ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।